ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਸੁਭਾਈਮਾਨ ਗੁਰੂ ਰੂਪ ਸਾਧ ਸੰਗਤ ਜੀਓ, ਹਰ ਰੋਜ਼ ਆਪ ਜੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਜਪਜੀ ਸਾਹਿਬ ਦੀ ਲੜੀਵਾਰ ਵਿਆਖਿਆ ਸਰਵਣ ਕਰਦੇ ਆ ਰਹੇ ਹੋ। ਅੱਜ ਦਾ ਜੋ ਪ੍ਰਸੰਗ ਹੈ, ਚੌਥੀ ਪੌੜੀ ਵਿੱਚ ਸਤਿਗੁਰੂ ਕਿਰਪਾ ਕਰ ਰਹੇ ਨੇ। ਇਸ ਪਾਵਨ ਸ਼ਬਦ ਦੀ ਆਰੰਭਤਾ ਹੈ, ਅਕਾਲ ਪੁਰਖ ਵਾਹਿਗੁਰੂ ਆਪ ਸਦੀਵ ਕਾਲ ਕਾਇਮ ਰਹਿੰਦਾ ਹੈ, ਉਸ ਦੀ ਵਡਿਆਈ ਵੀ ਸਦਾ ਸਥਿਰ ਹੈ, ਕਾਇਮ ਰਹਿਣ ਵਾਲੀ ਹੈ। ਫਿਰ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ, ਜਿਨ੍ਹੇ ਇਹ ਸਾਰਾ ਸੰਸਾਰ ਰਚਿਆ ਹੈ, ਜਿਹਦੀ ਹੋਂਦ ਸਦਾ ਕਾਇਮ ਹੈ, ਫਿਰ ਉਹ ਜਿਹੜਾ ਵਜੂਦ, ਜਿਹੜੀ ਹਸਤੀ ਸ਼ਖਸੀਅਤ ਹੈ ਅਕਾਲ ਪੁਰਖ ਵਾਹਿਗੁਰੂ, ਕੀ ਉਹਦਾ ਕੋਈ ਮੂੰਹ ਜਾਂ ਉਹਦੀ ਕੋਈ ਭਾਖਿਆ ਬੋਲੀ ਵੀ ਹੈ? ਕਿਉਂਕਿ ਜਿਨ੍ਹਾਂ ਨਾਲ ਸਾਰੇ ਸੰਸਾਰ ਨੂੰ ਉਸਨੇ ਬਣਾਇਆ ਅਤੇ ਸੰਸਾਰ ਨਾਲ ਉਹਦਾ ਲਗਾਵ ਹੈ, ਪਿਆਰ ਹੈ, ਫਿਰ ਜਿਹੜੇ ਉਹਦੀ ਬੰਦਗੀ ਕਰਦੇ ਨੇ ਉਹ ਉਸ ਨਾਲ ਬੋਲਦੇ ਵੀ ਹਨ, ਗੱਲ ਵੀ ਕਰਦੇ ਨੇ, ਤਾਂ ਫਿਰ ਉਹ ਕਿਹੜੀ ਭਾਸ਼ਾ ਵਿੱਚ ਅੱਗੋਂ ਜਵਾਬ ਦਿੰਦਾ ਹੈ? ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਉਹਦੀ ਭਾਖਿਆ ਦਾ ਅਰਥ ਹੈ ਬੋਲੀ, ਭਾਉ ਦਾ ਅਰਥ ਹੈ ਪ੍ਰੇਮ। ਪਰਮਾਤਮਾ ਦੀ ਜੋ ਬੋਲੀ ਹੈ, ਜੋ ਭਾਸ਼ਾ ਹੈ, ਉਹ ਸੰਸਾਰ ਦੇ ਅੱਖਰਾਂ ਦੀ ਬਣੀ ਹੋਈ ਨਹੀਂ ਹੈ, ਨਾ ਉਹ ਉਰਦੂ ਵਿੱਚ ਬੋਲਦਾ, ਨਾ ਉਹ ਫਾਰਸੀ ਵਿੱਚ ਬੋਲਦਾ ਹੈ, ਨਾ ਉਹ ਅਰਬੀ ਵਿੱਚ ਬੋਲਦਾ, ਨਾ ਉਹ ਇੰਗਲਿਸ਼ ਵਿੱਚ ਬੋਲਦਾ, ਹਿੰਦੀ ਅਤੇ ਪੰਜਾਬੀ ਹੋਰ ਕਿੰਨੀਆਂ ਭਾਸ਼ਾਵਾਂ ਨੇ ਜਗਤ ਵਿੱਚ, ਇਹਨਾਂ ਭਾਸ਼ਾਵਾਂ ਵਿੱਚ ਉਹ ਗੱਲ ਨਹੀਂ ਕਰਦਾ। ਪਰ ਜਦੋਂ ਕਿਸੇ ਨੇ ਉਹਦੇ ਨਾਲ ਗੱਲ ਕਰਨੀ ਹੋਵੇ, ਉਹਦੇ ਅੱਗੇ ਅਰਦਾਸ ਕਰਨੀ ਹੋਵੇ, ਤੇ ਕੋਈ ਵੀ ਬੰਦਾ ਜਦੋਂ ਆਪਣੀ ਭਾਸ਼ਾ ਵਿੱਚ ਉਹਦੇ ਅੱਗੇ ਅਰਦਾਸ ਕਰਦਾ ਹੈ, ਬੋਲਦਾ ਹੈ, ਭਾਵੇਂ ਉਹ ਕਿਹੜੀ ਭਾਸ਼ਾ ਸੰਸਾਰ ਦੀ, ਪੰਜਾਬੀ, ਹਿੰਦੀ, ਫਾਰਸੀ, ਅਰਬੀ, ਕੋਈ ਕਿਸੇ ਬੋਲੀ ਵਿੱਚ ਬੋਲੇ ਤੇ ਉਹ ਉਹਦੀ ਬੋਲੀ ਸਮਝ ਲੈਂਦਾ ਹੈ, ਆਪਣੀ ਉਹਦੀ ਬੋਲੀ ਪਿਆਰ ਹੈ, ਯਾਨੀ ਕਿ ਉਹਦੀ ਭਾਸ਼ਾ ਪ੍ਰੇਮ ਹੈ। ਜਿਵੇਂ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਭਾਸ਼ਾ ਵਿੱਚ ਨਹੀਂ ਬੋਲੀਆਂ ਜਾਂਦੀਆਂ, ਜਿਵੇਂ ਜਿਹੜਾ ਰਾਗ ਹੈ, ਸੰਗੀਤ ਹੈ, ਉਹਦੀ ਕੋਈ ਭਾਸ਼ਾ ਨਹੀਂ। ਸਾਜ਼ ਜਦੋਂ ਵੱਜਦਾ ਹੈ, ਸਾਜ਼ ਦੀ ਕੋਈ ਭਾਸ਼ਾ ਨਹੀਂ ਹੈ, ਉਹ ਸਾਰੇ ਜਗਤ ਦਾ ਸਾਂਝਾ ਹੈ, ਸਾਜ਼, ਸੰਗੀਤ, ਰਾਗ ਜਿਹੜਾ। ਇਸ ਕਰਕੇ ਤੁਸੀਂ ਦੇਖੋਗੇ ਕਿ ਜਿਵੇਂ ਇੱਕ ਸੰਗੀਤ ਦੁਆਰਾ, ਇੱਕ ਸਾਜ਼ ਦੁਆਰਾ ਕਿਸੇ ਸੱਪ ਨੂੰ ਕੀਲਿਆ ਜਾਂਦਾ ਬੀਣ ਵਜਾ ਕੇ, ਤਾਂ ਕੋਈ ਨਹੀਂ ਕਹਿ ਸਕਦਾ ਵੀ ਉਹ ਬੀਣ ਜਿਹੜੀ ਪੰਜਾਬੀ ਵਿੱਚ ਵੱਜ ਰਹੀ ਹੈ ਕਿ ਹਿੰਦੀ ਵਿੱਚ, ਜਾਂ ਜਿਹੜਾ ਸੱਪ ਉਹਦੇ ਨਾਲ ਕੀਲਿਆ ਗਿਆ ਉਹਦੇ ਅੱਗੇ ਮਸਤ ਹੋ ਗਿਆ, ਭਾਵੇਂ ਤੁਸੀਂ ਕਿਹੜੇ ਦੇਸ਼ ਦਾ ਸਰਪ ਜਿਹੜਾ ਲੈ ਕੇ ਆਵੋ, ਭਾਵੇਂ ਉਹ ਕਿਹੜੇ ਦੇਸ਼ ਵਿੱਚ ਰਹਿੰਦਾ ਹੋਵੇ, ਉਹਨੂੰ ਕਿਸੇ ਦੇਸ਼ ਦੇ ਅੰਦਰ ਉਹਦਾ ਨਿਵਾਸ ਉੱਥੋਂ ਦੇ ਲੋਕਾਂ ਵਿੱਚ ਰਹਿੰਦਾ ਅਤੇ ਇੱਥੇ ਲਿਆ ਕੇ ਤੁਸੀਂ ਉਹਦੀ ਬੀਣ ਵਜਾਓਗੇ ਤਾਂ ਉਹ ਇਹ ਨਹੀਂ ਕਹੇਗਾ ਵੀ ਇੱਥੋਂ ਵਾਲੀ ਬੀਣ, ਇੱਥੋਂ ਵਾਲੀ ਜਿਹੜਾ ਸੰਗੀਤ ਮੇਰੀ ਸਮਝ ਵਿੱਚ ਨਹੀਂ ਆਉਂਦਾ। ਉਹ ਵੀ ਸਾਰਾ ਸਾਂਝਾ ਹੈ। ਅਕਾਲ ਪੁਰਖ ਵਾਹਿਗੁਰੂ ਦਾ ਤੇ ਭੋਜਨ ਵੀ ਪ੍ਰੇਮ ਹੈ ਔਰ ਅਕਾਲ ਪੁਰਖ ਵਾਹਿਗੁਰੂ ਦੀ ਬੋਲੀ ਵੀ ਪ੍ਰੇਮ ਹੈ। ਦੋਵੇਂ ਚੀਜ਼ਾਂ ਬਾਣੀ ਵਿੱਚ ਹਜ਼ੂਰ ਨੇ ਕਈ ਥਾਵਾਂ 'ਤੇ ਕਹੀਆਂ, ਤਾਂ ਹੀ ਇਹ ਗੱਲ ਯਕੀਨੀ ਕਰ ਦਿੱਤੀ ਗੁਰਬਾਣੀ ਦੇ ਅੰਦਰ। ਕਲਗੀਧਰ ਪਾਤਸ਼ਾਹ ਨੇ ਬਚਨ ਕਹੇ ਵੀ ਕੁਝ ਕਰ ਲਵੋ, ਭਾਵੇਂ ਉਹਨੂੰ ਪ੍ਰਾਪਤ ਕਰਨ ਲਈ ਜਿੰਨਾ ਮਰਜ਼ੀ ਯਤਨ ਕਰੋ, ਭਾਵੇਂ ਜਿੰਨੇ ਮਰਜ਼ੀ ਹੱਠ ਕਰ ਲਓ, ਬੋਲ ਲਵੋ, ਪੁੱਠੇ ਲਮਕ ਜਾਓ, ਖਾਣਾ ਪੀਣਾ ਛੱਡ ਦਿਓ, ਖੜੇ ਰਹੋ ਦਿਨ ਰਾਤ, ਜਾਂ ਨੀਂਦ ਨਾ ਲਵੋ, ਇਸ ਤਰ੍ਹਾਂ ਉਹ ਖੁਸ਼ ਨਹੀਂ ਹੋਵੇਗਾ। ਉਹ ਕਾਹਦੇ ਨਾਲ ਖੁਸ਼ ਹੁੰਦਾ? ਇੱਕੋ ਹੀ ਚੀਜ਼, ਉਹ ਕਹਿੰਦੇ ਪ੍ਰੇਮ। ਜਿੰਨਾ ਚਿਰ ਪ੍ਰੇਮ ਨਹੀਂ ਤੁਹਾਡੇ ਵਿੱਚ ਪ੍ਰਗਟ ਹੁੰਦਾ, ਉਨਾ ਚਿਰ ਉਹਦੇ ਨਾਲ ਨਾਤਾ ਨਹੀਂ ਬਣ ਸਕਦਾ, ਕਿਉਂਕਿ ਉਹਦੀ ਬੋਲੀ ਪਿਆਰ ਹੈ। ਹੁਣ ਇਹ ਪ੍ਰੇਮ ਜਿਹੜਾ ਸਾਡੇ ਵਿੱਚ ਬਣਿਆ ਹੋਇਆ, ਇਹ ਇੱਕ ਮੋਹ ਦਾ ਰੂਪ ਹੈ। ਜਿਹੜੀ ਵੀ ਚੀਜ਼ ਨਾਲ ਅਸੀਂ ਪਕੜ ਕਰਨੇ ਹਾਂ, ਅਸੀਂ ਕਹਿੰਦੇ ਹਾਂ ਸਾਨੂੰ ਇਹਦੇ ਨਾਲ ਪਿਆਰ ਹੈ, ਪ੍ਰੇਮ ਹੈ, ਪਰ ਉਹ ਪ੍ਰੇਮ ਦਾ ਮੈਲਾ ਰੂਪ ਹੈ। ਹੈ ਤਾਂ ਉਹਦੇ ਵਿੱਚੋਂ ਹੀ ਆ ਰਿਹਾ, ਜਿਹੜਾ ਸ਼ੁੱਧ ਪ੍ਰੇਮ ਸਾਡੇ ਅੰਦਰ ਹੈ। ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ, ਕਹਿਣ ਲੱਗੇ ਜਿੰਨੇ ਮਰਜ਼ੀ ਯਤਨ ਕਰ, ਜਿੰਨਾ ਚਿਰ ਤੈਨੂੰ ਪ੍ਰੇਮ ਕਰਨ ਦੀ ਜੁਗਤ ਨਹੀਂ ਆਉਂਦੀ। ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹੁਣ ਇਸ ਤਰ੍ਹਾਂ ਪੜ੍ਹਨ ਨਾਲ ਵੀ ਉਹ ਸਮਝ ਨਹੀਂ ਆਏਗੀ, ਪ੍ਰੇਮ ਕਰਨ ਦੀ ਜੁਗਤ ਨਾ ਜਿਹਨੂੰ ਆਈ। ਬੜੀ ਔਖੀ ਗੱਲ ਹੈ, ਸੱਚ ਜਾਣੋ, ਕਹਿ ਦੇਣਾ ਸੌਖਾ ਵੀ ਅਸੀਂ ਤੁਸੀਂ ਪ੍ਰੇਮ ਕਰੋ ਬਾਕੀ ਸਭ ਛੱਡ ਦਿਓ। ਜਾਂ ਬਚਨ ਆਉਂਦੇ ਗੁਰਬਾਣੀ ਵਿੱਚ, ਗੋਬਿੰਦ ਭਾਓ ਭਗਤ ਦਾ ਭੁੱਖਾ। ਅਕਾਲ ਪੁਰਖ ਵਾਹਿਗੁਰੂ ਪ੍ਰੇਮ ਦਾ ਭੁੱਖਾ ਹੈ, ਉਹ ਪ੍ਰੇਮ ਦੀ ਖੁਰਾਕ ਖਾਂਦਾ ਹੈ। ਜਿਹੜਾ ਉਹਨੂੰ ਪ੍ਰੇਮ ਕਰੇ ਤਾਂ ਉਹ ਬੜਾ ਖੁਸ਼ ਹੋ ਜਾਂਦਾ, ਉਹਦਾ ਭੋਜਨ ਹੀ ਪ੍ਰੇਮ ਹੈ। ਤਾਂ ਇਹ ਪ੍ਰੇਮ ਦੀ ਜਿਹੜੀ ਗੱਲ ਹੈ ਗੁਰਬਾਣੀ ਵਿੱਚ ਵਾਰ ਵਾਰ ਕਹੀ ਗਈ, ਪਰ ਇੰਨੀ ਜਲਦੀ ਇਹ ਪ੍ਰਗਟ ਨਹੀਂ ਹੁੰਦਾ। ਦੁਨੀਆਂ ਦੇ ਵੇਖੋ ਕਿੰਨੇ ਪ੍ਰੇਮ ਨੇ। ਗੁਰੂ ਸਾਹਿਬ ਨੇ ਉਦਾਹਰਨਾਂ ਵੀ ਦਿੱਤੀਆਂ, ਮੱਛੀ ਦੀ ਪ੍ਰੀਤ ਹੈ ਪਾਣੀ ਨਾਲ, ਮੱਛੀ ਨੂੰ ਕੱਟ ਵੱਢ ਦਿਓ, ਜਿੰਨੇ ਖਾ ਲਈ ਤੇ ਮਰਨ ਤੋਂ ਬਾਅਦ ਅੰਦਰ ਜਾ ਕੇ ਫਿਰ ਪਿਆਸ ਲਾਉਂਦੀ ਹੈ, ਫਿਰ ਪਾਣੀ ਮੰਗਦੀ ਹੈ। ਕਮਲ ਦੀ ਪ੍ਰੀਤ ਹੈ ਪਾਣੀ ਨਾਲ, ਸੂਰਜ ਨਾਲ, ਚਕਵੀ ਦੀ ਸੂਰਜ ਨਾਲ ਹੈ, ਚਕੋਰ ਦੀ ਚੰਦਰਮਾ ਨਾਲ ਪ੍ਰੀਤ, ਇਹ ਸਾਰੇ ਪ੍ਰੇਮ ਨੇ। ਮਾਂ ਦੀ ਪੁੱਤ ਨਾਲ ਪ੍ਰੀਤ ਹੈ, ਮੋਰ ਦੀ ਬੱਦਲ ਨਾਲ ਪ੍ਰੀਤ ਹੈ, ਬੱਚੇ ਦੀ ਦੁੱਧ ਨਾਲ ਪ੍ਰੀਤ, ਕਿੰਨੇ ਪ੍ਰੇਮ ਨੇ ਸੰਸਾਰ ਵਿੱਚ। ਪਰ ਇੱਥੇ ਖਿਆਲ ਰੱਖਣਾ, ਇਸੇ ਤਰ੍ਹਾਂ ਦਾ ਹੀ ਪ੍ਰੇਮ ਰੱਬ ਦਾ ਨਹੀਂ, ਇਹ ਸਿਰਫ ਉਦਾਹਰਨਾਂ ਦਿੱਤੀਆਂ ਨੇ ਮਜਬੂਰੀ ਦੇ ਤੌਰ 'ਤੇ। ਇਹ ਪ੍ਰੇਮ ਪੈਦਾ ਹੁੰਦੇ ਨੇ ਦੋ ਜਣਿਆਂ ਤੋਂ, ਇੱਕ ਜਿਹਨੂੰ ਪ੍ਰੇਮ ਕਰ ਰਿਹਾ ਅਤੇ ਇੱਕ ਦੂਸਰਾ, ਦੋ ਨੇ ਇਹਦੇ ਵਿੱਚ ਦਵੈਤ ਹੈ। ਪਰ ਜਿਹੜੀ ਗੱਲ ਗੁਰੂ ਸਾਹਿਬ ਕਰ ਰਹੇ ਨਾ, ਪ੍ਰੇਮ ਕੀਓ, ਇਹ ਪ੍ਰੇਮ ਦੋ ਤੋਂ ਪੈਦਾ ਨਹੀਂ ਹੁੰਦਾ, ਇਹ ਬੰਦੇ ਦਾ ਸੁਭਾਅ ਹੀ ਹੈ ਪ੍ਰੇਮ ਜਿਹੜਾ ਹੈ। ਇਹ ਕਿਵੇਂ ਪੈਦਾ ਹੋਏਗਾ, ਗੁਰੂ ਸਾਹਿਬ ਨੇ ਉਹ ਸਾਰੀ ਜੁਗਤ ਦੱਸੀ ਹੈ ਬਾਣੀ ਦੇ ਅੰਦਰ। ਸਾਹਿਬ ਕਹਿੰਦੇ ਨੇ ਜੇ ਤੂੰ ਪ੍ਰੇਮ ਨੂੰ ਜਾਣਨਾ ਹੈ ਵੀ ਪ੍ਰੇਮ ਕੀ ਹੈ, ਤਾਂ ਜਿਹੜਾ ਤੇਰਾ ਅੰਦਰਲਾ, ਜਿਹਨੂੰ ਤੂੰ ਹੰਸ ਕਵੇਂ ਜਾਂ ਜੋਤ ਕਵੇਂ ਜਾਂ ਆਤਮਾ ਕਹੇਂ ਜਾਂ ਜਿੰਦ ਕਵੇਂ, ਜੋ ਵੀ ਕਹਿ ਲਈਏ, ਇੱਕੋ ਹੀ ਚੀਜ਼ ਹੈ। ਤੂੰ ਪ੍ਰੇਮ ਨੂੰ ਜਾਣਨਾ ਹੈ ਤੇ ਮੈਂ ਤੈਨੂੰ ਤਰੀਕਾ ਦੱਸ ਦਿੰਦਾ, ਨਹੀਂ ਤਾਂ ਤੂੰ ਸਾਰੀ ਉਮਰ ਪ੍ਰੇਮ ਕਰੀ, ਜੇ ਕਿਸੇ ਚੀਜ਼ ਨੂੰ ਨਹੀਂ ਪ੍ਰੇਮ ਪੈਦਾ ਹੋਵੇਗਾ। ਤਾਂ ਉਹ ਤਰੀਕਾ ਕਿਹੜਾ ਦੱਸਿਆ ਗੁਰੂ ਸਾਹਿਬ ਨੇ? ਹਜ਼ੂਰ ਕਹਿੰਦੇ ਨੇ ਕਿ ਸ਼ਬਦ ਨਾਲ ਪ੍ਰੇਮ ਪਾ, ਪਰਮਾਤਮਾ ਦੇ ਨਾਮ ਨੂੰ ਕਰ ਪ੍ਰੇਮ। ਉਹਦੇ ਨਾਲ ਕੀ ਹੋਵੇਗਾ, ਉਹ ਵੀ ਤੇ ਦਿਸਦੀ ਹੋਈ ਚੀਜ਼ ਹੈ ਨਾ, ਸ਼ਬਦ ਜਿਹੜਾ ਵੇਖਣ ਵਿੱਚ ਆਉਂਦਾ, ਫਿਰ ਦੋ ਚੀਜ਼ਾਂ ਹੋ ਗਈਆਂ। ਪਰ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਜਿਉਂ ਜਿਉਂ ਸ਼ਬਦ ਨੂੰ ਜਪੇਗਾ ਤੇ ਸ਼ਬਦ ਤੇਰੇ ਉੱਤੋਂ ਮੈਲ ਲਾਈ ਜਾਏਗਾ, ਜਿਹੜੀਆਂ ਪਰਤਾਂ ਬਣੀਆਂ ਹੋਈਆਂ ਨੇ। ਜਿਵੇਂ ਇੱਕ ਬੰਦੇ ਨੇ ਆਪਣੇ ਸਰੀਰ ਦੇ ਦੁਆਲੇ ਕਈ ਕੱਪੜੇ ਵਲੇਟੇ ਹੋਣ, ਕਈ ਵਸਤਰ, ਉਹਦਾ ਆਪਣਾ ਆਪ ਉਹਦੇ ਥੱਲੇ ਹੋਵੇ, ਇਸ ਤਰ੍ਹਾਂ ਜਿਹੜਾ ਸਾਡਾ ਆਪਣਾ ਆਪਾ ਹੈ ਨਾ, ਜਿਹਨੂੰ ਕਹਿੰਦੇ ਹਾਂ ਆਪਣਾ ਆਪ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ, ਜਿੰਨਾ ਚਿਰ ਤੂੰ ਆਪਣੇ ਆਪ ਨੂੰ ਨਹੀਂ ਪਛਾਣਦਾ ਤੇਰੇ ਦੁੱਖਾਂ ਦੇ ਸੰਗਲ ਨਹੀਂ ਖੁੱਲਣਗੇ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਕਿ ਜਿੱਥੇ ਮਰਜ਼ੀ ਚਲਾ ਜਾ, ਜੰਗਲ ਵਿੱਚ, ਆਸ਼ਰਮ ਵਿੱਚ, ਮੰਦਰ ਮਸਜਿਦ ਗੁਰਦੁਆਰੇ ਵਿੱਚ, ਜਿੱਥੇ ਮਰਜ਼ੀ ਚਲਾ ਜਾ, ਨਦੀ ਦੇ ਕਿਨਾਰੇ ਘਰ ਬਣਾ, ਤੀਰਥਾਂ 'ਤੇ ਨਿਵਾਸ ਕਰ, ਪਰ ਇੱਕ ਗੱਲ ਮੈਂ ਤੈਨੂੰ ਕਹਿੰਦਾ ਕਿ ਜਿੰਨਾ ਚਿਰ ਤੂੰ ਆਪਣੇ ਆਪ ਨੂੰ ਸ਼ੁੱਧ ਨਹੀਂ ਕਰ ਲੈਂਦਾ ਉਨਾ ਚਿਰ ਤੇਰੇ ਭਰਮ ਦੇ ਸੰਗਲ ਨਹੀਂ ਖੁੱਲਣਗੇ। ਉੱਤੇ ਜਿਹੜੀ ਤੇਰੇ ਜੰਮੀ ਹੋਈ ਨਾ ਕਾਈ ਮੈਲ, ਆਪਣੇ ਆਪ ਨੂੰ ਵੇਖਣ ਤੋਂ ਬਿਨਾਂ ਰੱਬ ਦੀ ਗੱਲ ਕਰਨੀ ਬਿਲਕੁਲ ਇਉਂ ਕਹਿ ਲਈਏ, ਉਹਨੇ ਜਦੋਂ ਵੀ ਕਿਸੇ ਨਾਲ ਸੰਬੰਧ ਜੋੜਿਆ ਤੇ ਬੰਦੇ ਦੇ ਆਪਣੇ ਆਪ ਦੇ ਰਾਹੀਂ। ਤੇ ਸਤਿਗੁਰੂ ਨੇ ਬਚਨ ਕੀਤੇ, ਜਨ ਨਾਨਕ ਬਿਨ ਆਪਾ ਚੀਨੇ। ਇੱਥੇ ਆਪੇ ਦਾ ਅਰਥ ਗੁਰੂ ਸਾਹਿਬ ਨੇ ਨਵਾਂ ਲਫ਼ਜ਼ ਵਰਤਿਆ। ਹਰ ਇੱਕ ਜਿਹੜਾ ਮਜ਼ਹਬ ਬਣਦਾ ਨਾ, ਧਰਮ ਬਣਦਾ, ਉਹਨੂੰ ਆਪਣੇ ਲਫ਼ਜ਼ ਲੱਭਣੇ ਪੈਂਦੇ ਨਵੇਂ। ਸਾਡੇ ਵਿੱਚ ਹੈਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਅਸੀਂ ਉਹਨਾਂ ਨੂੰ ਘੱਟ ਬੜਾ ਪਹਿਚਾਣਦੇ ਹਾਂ, ਵੇਖੀਏ ਨਹੀਂ। ਆ ਜਿਹੜਾ ਆਤਮਾ ਸ਼ਬਦ ਇਹ ਪਹਿਲਾਂ ਪ੍ਰਚਲਿਤ ਹੈ ਸੀ, ਆਤਮਾ ਜੋਤ ਵੀ ਪਹਿਲਾਂ ਹੈ ਸੀ, ਵੈਸੇ ਵਰਤਿਆ ਗਿਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਇਹਨੂੰ ਜੀਓ ਕਿਹਾ ਗੁਰੂ ਸਾਹਿਬ ਨੇ, ਨਵਾਂ ਨਾਮ ਦਿੱਤਾ ਜਿੰਦ ਨੂੰ, ਆਤਮਾ ਨੂੰ, ਜੋਤ ਨੂੰ ਨਵਾਂ ਨਾਮ ਦਿੱਤਾ। ਉਹ ਕੀ ਦਿੱਤਾ? ਆਪਾ, ਜਿਹੜਾ ਤੇਰਾ ਆਪਣਾ ਆਪ ਹੈ। ਜਦੋਂ ਤੇਰਾ ਆਪਾ ਜਿਹੜਾ ਸ਼ੁੱਧ ਹੋ ਗਿਆ ਨਾ, ਆਲੇ ਦੁਆਲੇ ਜਿਹੜੀਆਂ ਮੈਲਾਂ ਜੰਮੀਆਂ ਹੋਈਆਂ ਨੇ ਉਹ ਲੈਣਗੀਆਂ ਸ਼ਬਦ ਨਾਲ। ਮਨ ਧੋਵੋ ਸ਼ਬਦ ਲਾਗੋ, ਹਰ ਸਿਉਂ ਰਹੋ ਚਿੱਤ ਲਾਏ, ਧੋਈ ਜਾ ਇਸ ਨੂੰ ਉਪਰੋਂ ਲਾਈ ਜਾ, ਥੋੜ੍ਹਾ ਥੋੜ੍ਹਾ ਲਾਈ ਜਾ, ਹਰ ਰੋਜ਼ ਧੋਈ ਜਾ ਸ਼ਬਦ ਦੇ ਨਾਲ। ਤਾਂ ਜਿਸ ਦਿਨ ਤੇਰੇ ਆਪਣੇ ਆਪ ਦੇ ਉੱਤੋਂ ਸਾਰੀਆਂ ਮੈਲਾਂ ਉੱਤਰ ਜਾਣਗੀਆਂ, ਕੋਈ ਨਾ ਰਹੇਗੀ ਬਿਲਕੁਲ, ਖਾਲੀ ਤੂੰ ਰਹਿ ਜਾਏਗਾ ਇਕੱਲਾ, ਤੇ ਜਦੋਂ ਸਾਰੀਆਂ ਮੈਲਾਂ ਉੱਤਰੀਆਂ ਨਾ, ਫਿਰ ਅੰਦਰੋਂ ਜਿਹੜਾ ਸਰੂਪ ਬਚੇਗਾ ਉਹਦੇ ਵਿੱਚ ਆਪਣੇ ਆਪ ਪ੍ਰੇਮ ਪ੍ਰੇਮ ਪੈਦਾ ਹੋ ਜਾਏਗਾ, ਉਹਦੇ ਵਿੱਚ ਹੋਰ ਕੁਝ ਹੈ ਹੀ ਨਹੀਂ ਹੈ। ਗੁਰੂ ਸਾਹਿਬ ਨੇ ਉਸ ਸਰੂਪ ਦਾ ਜ਼ਿਕਰ ਕੀਤਾ ਕਲਗੀਧਰ ਪਾਤਸ਼ਾਹ ਨੇ। ਉਹ ਕਹਿੰਦੇ ਨੇ, ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ, ਨਾ ਰੋਗ ਹੈ, ਨਾ ਸੋਗ ਹੈ, ਨਾ ਭੋਗ ਹੈ, ਨਾ ਭੈ ਹੈ, ਉੱਥੇ ਕੁਝ ਵੀ ਨਹੀਂ। ਜਦੋਂ ਤੂੰ ਬਿਲਕੁਲ ਇਕੱਲਾ ਰਹਿ ਜਾਏਗਾ, ਖਾਲੀ, ਸਾਰੀਆਂ ਮੈਲਾਂ ਉੱਤਰ ਗਈਆਂ, ਤੇ ਜਿੱਦਣ ਇਕੱਲਾ ਰਹਿ ਗਿਆ ਤੇ ਫਿਰ ਤੇਰਾ ਸੁਭਾਅ ਹੀ ਪ੍ਰੇਮ ਬਣ ਜਾਏਗਾ, ਤੇਰੇ ਵਿੱਚੋਂ ਆਪਣੇ ਆਪ ਪ੍ਰੇਮ ਪੈਦਾ ਹੋਏਗਾ, ਕਰਨ ਦੀ ਲੋੜ ਨਹੀਂ, ਕੋਈ ਜ਼ਰੂਰਤ ਨਹੀਂ ਕਿਸੇ ਨੂੰ ਪ੍ਰੇਮ ਕਰਨ ਦੀ। ਤੇਰਾ ਰੂਪ ਹੀ ਪ੍ਰੇਮ ਦਾ, ਸੁਭਾਅ ਹੀ ਬੰਦੇ ਦਾ ਜਿਹੜਾ ਅਸਲੀ ਹੈ ਨਾ, ਜਿਹੜਾ ਓਰੀਜਨਲ ਸ਼ੁੱਧ ਜਿਹੜਾ ਸੁਭਾਅ ਹੈ ਉਹ ਪ੍ਰੇਮ ਹੀ ਹੈ। ਆ ਬਾਕੀ ਦੇ ਤਾਂ ਇੱਥੋਂ ਸਾਡੇ ਉੱਤੇ ਪਾਲਿਸ਼ ਕੀਤੀ ਗਈ, ਬਾਕੀ ਦੇ ਜਿੰਨੇ ਸੁਭਾਅ ਨੇ ਨਾ, ਅਸੀਂ ਕਹਿੰਦੇ ਹਾਂ ਬੰਦਾ ਬੜਾ ਕ੍ਰੋਧੀ ਹੈ, ਇੱਥੋਂ ਹੀ ਮਿਲਿਆ, ਰੱਬ ਵੱਲੋਂ ਨਹੀਂ। ਇਹ ਬੰਦਾ ਬੜਾ ਲੋਭੀ ਹੈ, ਇਹ ਬੰਦਾ ਬਹੁਤ ਫਰੇਬੀ ਹੈ, ਝੂਠਾ ਹੈ, ਬੇਈਮਾਨ ਹੈ, ਧੋਖੇਬਾਜ ਹੈ, ਰਿਸ਼ਵਤਖੋਰ ਹੈ, ਇਹ ਸਾਰੀਆਂ ਚੀਜ਼ਾਂ ਰੱਬ ਵੱਲੋਂ ਭੇਜੀਆਂ ਗਈਆਂ ਸਾਡੇ ਨਾਲ? ਨਹੀਂ। ਇੱਥੋਂ ਅਸੀਂ ਵਲੇਟ ਲਈਆਂ ਆਲੇ ਦੁਆਲੇ, ਇਕੱਠੀਆਂ ਕਰ ਲਈਆਂ, ਆਲੇ ਦੁਆਲੇ ਇਕੱਠੀਆਂ ਕਰ ਲਈਆਂ, ਤੇ ਜਿਹੜਾ ਅੰਦਰ ਸ਼ੁੱਧ ਸੁਭਾਅ ਸੀ ਨਾ, ਜਿਹੜਾ ਪ੍ਰੇਮ ਆਪਣੇ ਆਪ ਹੀ ਹੋਈ ਜਾ ਰਿਹਾ ਸੀ, ਉਹ ਥੱਲੇ ਦੱਬਿਆ ਗਿਆ, ਵਿੱਚ ਹੀ ਰਹਿ ਗਿਆ, ਉਹਨੂੰ ਹੁਣ ਸਮਾਂ ਨਹੀਂ ਮਿਲਦਾ ਪ੍ਰਗਟ ਹੋਣ ਦਾ, ਉਹ ਅੰਦਰੋਂ ਜ਼ੋਰ ਦੇ ਰਿਹਾ। ਜਿਵੇਂ ਇੱਕ ਬੀਜ ਫੁੱਟਣ ਦਾ ਯਤਨ ਕਰਦਾ, ਤਾਂ ਇਸ ਤਰ੍ਹਾਂ ਉਹ ਅੰਦਰਲਾ ਜਿਹੜਾ ਬੰਦੇ ਦਾ ਸੁਭਾਅ ਹੈ ਨਾ, ਜਿਵੇਂ ਇੱਕ ਅੱਗ ਹੈ ਤੇ ਇੱਕ ਅੱਗ ਦਾ ਸੁਭਾਅ ਹੈ ਗਰਮ ਹੋਣਾ, ਇਸ ਤਰ੍ਹਾਂ ਇੱਕ ਬੰਦੇ ਸਾਡੀ ਜਿੰਦ ਹੈ ਤੇ ਇੱਕ ਜਿੰਦ ਦਾ ਸੁਭਾਅ ਹੈ ਪ੍ਰੇਮੀ ਹੋਣਾ। ਜਿਵੇਂ ਅੱਗ ਦਾ ਸੁਭਾਅ ਗਰਮ ਹੋਣਾ ਹੈ, ਆਪਣੇ ਆਪ ਅੱਗ ਨੂੰ ਕਹੋ ਤੂੰ ਗਰਮ ਹੋ ਜਾ, ਕੀ ਅਰਥ ਹੋਣਗੇ? ਜਿੱਥੇ ਅੱਗ ਬਲ ਰਹੀ ਹੈ, ਜਿੱਥੇ ਅੱਗ ਬਲਦੀ ਹੋਵੇ, ਕਦੀ ਤੁਸੀਂ ਸੁਣਿਆ ਅੱਗ ਨੂੰ ਕਹਿੰਦਿਆਂ ਵੀ ਤੂੰ ਆਪਣੇ ਵਿੱਚੋਂ ਗਰਮੀ ਪੈਦਾ ਕਰ? ਨਹੀਂ, ਉਹਨੂੰ ਗਰਮੀ ਪੈਦਾ ਕਰਨ ਦੀ ਲੋੜ ਹੀ ਨਹੀਂ, ਗਰਮੀ ਉਹਦਾ ਸੁਭਾਅ ਹੀ ਹੈ, ਉਹਦੇ ਵਿੱਚੋਂ ਆਪਣੇ ਆਪ ਪੈਦਾ ਹੀ ਹੋ ਰਿਹਾ। ਅੱਗ ਕਦੀ ਠੰਡੀ ਨਹੀਂ ਹੁੰਦੀ, ਗਰਮ ਹੁੰਦੀ ਹੈ। ਤਾਂ ਜੇ ਪ੍ਰੇਮ ਨੂੰ ਪਾਉਣਾ ਨਾ, ਜਿਹਨੂੰ ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ, ਤੇ ਜੁਗਤ ਇਹ ਹੈ, ਪਹਿਲਾਂ ਆਪਣੇ ਆਲਿਓ ਦੁਆਲਿਓ ਗੰਦ ਲਾਉਣਾ ਪਏਗਾ, ਜਿਹੜਾ ਖੋਪਰੀ ਵਿੱਚ ਜੰਮਿਆ ਹੋਇਆ ਸਾਡੇ ਵਿੱਚ, ਹੰਕਾਰ ਦਾ, ਜਾਣਕਾਰੀ ਦਾ, ਮੈਂ ਕੁਝ ਕਰ ਸਕਣਾ, ਮੈਂ ਰੱਬ ਨੂੰ ਪਾਉਣਾ ਹੈ, ਮੈਂ ਰੱਬ ਨੂੰ ਨਹੀਂ ਪਾਉਣਾ, ਇਹ ਗਰੀਬੀ ਦਾ ਹੰਕਾਰ, ਅਮੀਰੀ ਦਾ ਹੰਕਾਰ, ਬੇਈਮਾਨੀ ਦਾ ਹੰਕਾਰ, ਇਮਾਨਦਾਰੀ ਦਾ ਹੰਕਾਰ, ਨਾਸਤਿਕਤਾ ਦਾ ਹੰਕਾਰ ਤੇ ਆਸਤਿਕਤਾ ਦਾ ਹੰਕਾਰ ਕਿੰਨੀ ਤਰ੍ਹਾਂ ਦੇ ਨੇ, ਕਿੰਨੀ ਤਰ੍ਹਾਂ ਦਾ ਕਬਾੜ ਹੈ ਸਾਡੇ ਦੁਆਲੇ। ਇਹ ਸਾਰੇ ਦੇ ਸਾਰੇ ਹੰਕਾਰ ਲਾਉਣੇ ਹੀ ਧਰਮ ਦੀ ਸਾਧਨਾ, ਹੋਰ ਕੁਝ ਨਹੀਂ। ਜੇ ਐਵੇਂ ਭਰਮ ਵਿੱਚ ਨਾ ਪੈਣਾ, ਇਹ ਕੰਮ ਨਾ ਜਿੰਨਾ ਚਿਰ ਕੀਤਾ, ਕੱਪੜੇ ਜਿਹੜੇ ਮਰਜ਼ੀ ਪਾ ਲੈਣਾ, ਉਹਨਾਂ ਨੇ ਨਹੀਂ ਕਰਨਾ ਕੁਝ। ਜਿੰਨਾ ਚਿਰ ਅੰਦਰੋਂ ਨਾ ਲਾਇਆ ਗਿਆ ਉਹ ਵਸਤਰ ਜਿਹੜੇ ਧਾਰਮਿਕ ਪੁਰਸ਼ਾਂ ਨੇ ਸਾਨੂੰ ਦਿੱਤੇ ਨੇ, ਉਹ ਤੇ ਪਿਆਰ ਦੇ ਚਿੰਨ੍ਹ ਨੇ ਕਿ ਬੰਦੇ ਨੂੰ ਚੇਤਾ ਰਵੇ। ਜੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਕਕਾਰ ਦਿੱਤੇ, ਰੰਗ ਵੀ ਦੇ ਦਿੱਤੇ ਸਾਨੂੰ, ਮਰਿਆਦਾ ਦਿੱਤੀਆਂ, ਉਹ ਤਾਂ ਕਿਸ ਬੰਦੇ ਨੂੰ ਚੇਤਾ ਰਵੇ ਮੈਂ ਪ੍ਰੇਮ ਤੱਕ ਜਾਣਾ, ਅੰਦਰ ਨਾਮ ਨੂੰ ਲੱਭ ਲੈਣਾ ਜੀਵਨ ਵਿੱਚੋਂ, ਜਿਹਨੂੰ ਗੁਰੂ ਰਾਮਦਾਸ ਜੀ ਕਹਿੰਦੇ ਨੇ ਆ ਨਾਮ ਬਾਹਰੋਂ ਜਪ ਤੇ ਅੰਦਰਲੇ ਨਾਮ ਨੂੰ ਇਹਦੇ ਦੁਆਰਾ ਲੱਭ ਲੈ। ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲੇਗਾ। ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਂਝਾ, ਉਹਨੂੰ ਕੁਝ ਵੀ ਕਹਿ ਲਵੋ, ਪ੍ਰੇਮ ਕਵੋ, ਨਾਉਂ ਕਵੋ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਨਾ ਅੰਮ੍ਰਿਤ ਵੇਲਾ ਸੱਚ ਨਾਉਂ, ਇਹ ਨਾਉਂ ਦੇ ਅਰਥ ਵੀ ਪ੍ਰੇਮ ਹੀ ਨੇ। ਇਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਜਿਨ ਪ੍ਰੇਮ ਕੀਓ, ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ ਅੰਮ੍ਰਿਤ ਵੇਲਾ ਸੱਚ ਨਾਉਂ, ਆਦਿ ਸੱਚ, ਇੱਥੇ ਸੱਚ ਦੇ ਅਰਥ ਹੀ ਪ੍ਰੇਮ ਨੇ। ਅਸੀਂ ਇਹਨਾਂ ਚੀਜ਼ਾਂ ਨੂੰ ਮਿਣ ਦਿੱਤਾ ਆਪਣੀ ਭਾਸ਼ਾ ਵਿੱਚ, ਸਾਚਾ ਸਾਹਿਬ, ਸਾਚੇ ਦੇ ਅਰਥ ਵੀ ਪ੍ਰੇਮ ਬਣਦੇ ਨੇ। ਸਭ ਕੁਝ ਜਿੱਥੇ ਜਿੱਥੇ ਪਰਮਾਤਮਾ ਦੀ ਤੇ ਉਹਦੇ ਨਾਮ ਦੀ ਗੱਲ ਆਵੇਗੀ, ਹੈ ਹੀ ਸਾਰਾ ਪ੍ਰੇਮ। ਤਾਂ ਜਿਹੜੀ ਬੇਨਤੀ ਸਾਂਝੀ ਕਰ ਰਿਹਾ ਸੀ, ਗੁਰੂ ਸਾਹਿਬ ਨੇ ਪ੍ਰੇਮ ਤੱਕ ਜਾਣ ਦੇ ਰਾਹ ਤੇ ਦੱਸ ਦਿੱਤੇ ਨੇ ਕਿ ਰੱਬ ਦਾ ਪ੍ਰੇਮ ਕੀ ਹੈ, ਉਹ ਕਿਵੇਂ ਪ੍ਰਗਟ ਹੋਏਗਾ। ਪਰ ਇਹ ਗੱਲ ਵੱਖਰੀ, ਅਸੀਂ ਆਪਣੇ ਹੀ ਮਨ ਨਾਲ, ਆਪਣੇ ਉਸ ਹਿੱਸੇ ਨਾਲ ਹੀ ਰੱਬ ਨੂੰ ਮੂਰਤੀਮਾਨ ਕਰ ਲੈਂਦੇ ਹਾਂ, ਫਿਰ ਉਹਨੂੰ ਪ੍ਰੇਮ ਕਰਨੇ ਹੈ, ਛੋਟਾ ਜਿਹਾ ਬਿਲਕੁਲ ਕੰਮ ਨਹੀਂ ਆਉਣ ਵਾਲਾ। ਤਾਂ ਹਜ਼ੂਰ ਨੇ ਤਰੀਕਾ ਦੱਸਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਜਨ ਨਾਨਕ ਬਿਨ ਆਪਾ ਚੀਨੇ, ਜੇ ਤੂੰ ਪਰਮਾਤਮਾ ਦੀ ਭਾਸ਼ਾ ਨੂੰ ਸੁਣਨਾ। ਗੁਰੂ ਸਾਹਿਬ ਨੇ ਕਿਹਾ ਨਾ ਵੀ ਮੇਰੇ ਕੋਲ ਉਹਦੀ ਭਾਸ਼ਾ ਆਉਂਦੀ ਹੈ, ਭਾਸ਼ਾ ਦੇ ਅਰਥ, ਬਾਣੀ ਦੇ ਅਰਥ ਭਾਸ਼ਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਬਾਣੀ ਦੇ ਅਰਥ ਨੇ ਬੋਲੀ, ਰੱਬ ਮੇਰੇ ਨਾਲ ਬੋਲਦਾ। ਭਗਤਾਂ ਨੇ ਵੀ ਕਿਹਾ, ਪੁੱਛੀਏ ਜੀ ਕਿਹੜੀ ਭਾਸ਼ਾ ਵਿੱਚ, ਤੁਹਾਡੇ ਵਾਲੀ ਵਿੱਚ? ਨਹੀਂ, ਉਹ ਪਿੱਛੋਂ ਆਏਗੀ ਭਾਸ਼ਾ। ਤੇ ਜਿਹੜਾ ਸੰਤ ਹੈ, ਗੁਰਮੁਖ ਹੈ, ਭਗਤ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਆਈ, ਉਹ ਇੱਕ ਇਸ ਤਰ੍ਹਾਂ ਦੀ ਸ਼ਖਸੀਅਤ ਹੈ ਜਿਨੇ ਪਰਮਾਤਮਾ ਦੀ ਬਾਣੀ ਉਸ ਰੂਪ ਵਿੱਚ ਸੁਣੀ, ਜਿਹਨੂੰ ਪ੍ਰੇਮ ਦੀ ਬੋਲੀ ਕਹਿ ਰਹੇ ਨੇ ਅੱਜ ਗੁਰੂ ਨਾਨਕ ਦੇਵ ਜੀ, ਭਾਖਿਆ ਭਾਓ ਅਪਾਰ। ਫਿਰ ਜਿਹਨੇ ਸੁਣੀ, ਉਹ ਜਿਹੜੇ ਦੇਸ਼ ਵਿੱਚ ਰਹਿੰਦਾ ਸੀ ਤੇ ਜਿਹੜੇ ਸਮਾਜ ਵਿੱਚ, ਉਹਨੇ ਟ੍ਰਾਂਸਫਰ ਕੀਤੀ। ਭਗਤਾਂ ਨੇ ਰੱਬ ਦੀ ਬੋਲੀ ਨੂੰ ਇਸ ਤਰ੍ਹਾਂ ਨਹੀਂ ਸੁਣਿਆ ਜਿਵੇਂ ਇੱਥੇ ਲਿਖੀ ਹੈ, ਉਹ ਤੇ ਅਦ੍ਰਿਸ਼ਟ ਸੀ, ਉਹਦੇ ਕੋਈ ਅੱਖਰ ਨਹੀਂ ਸਨ, ਉਹਦੇ ਕੋਈ ਅੱਖਰ ਨਹੀਂ ਸਨ, ਕੋਈ ਭਾਸ਼ਾ ਨਹੀਂ ਸੀ। ਜਦੋਂ ਸੁਰਤ ਉਹਦੇ ਨਾਲ ਲੱਗੀ ਤਾਂ ਫਿਰ ਇੱਕ ਪਾਸੇ ਉਹਨਾਂ ਦੀ ਸੁਰਤ ਪਰਮਾਤਮਾ ਨਾਲ, ਉੱਥੋਂ ਜਿਹੜੇ ਤਜਰਬੇ ਹੋਏ ਉਹਨੂੰ ਬਾਹਰ ਟ੍ਰਾਂਸਫਰ ਕਰ ਦਿੱਤਾ, ਆਪਣੀ ਬੋਲੀ ਵਿੱਚ ਲਿਖ ਦਿੱਤਾ। ਇਹ ਬਾਣੀ ਜਿਹੜੀ ਹੈ ਨਾ, ਉਸ ਬੋਲੀ ਨੂੰ ਬਦਲਿਆ ਗਿਆ ਹੈ ਸਾਡੀ ਭਾਸ਼ਾ ਵਿੱਚ। ਹੁਣ ਇਹ ਸਾਡੇ ਕੋਲ ਬੜਾ ਵੱਡਾ ਖਜ਼ਾਨਾ ਆ ਗਿਆ। ਵੇਖੋ ਧਾਰਮਿਕ ਰਹਿਬਰ ਬੜੇ ਆਏ ਨੇ, ਕਿਸੇ ਨੇ ਪਹਾੜ ਚੁੱਕ ਲਿਆ, ਕਿਸੇ ਨੇ ਚੰਦਰਮਾ ਦੇ ਉੱਤੇ ਆਪਣਾ ਪਰਨਾ ਮਾਰਿਆ, ਕਹਿੰਦੇ ਉਹਨੂੰ ਦਾਗ ਪੈ ਗਿਆ। ਕਈ ਕਹਾਣੀਆਂ ਨੇ ਨਾ ਤੁਸੀਂ ਸੁਣਦੇ ਹੋ, ਬੜੇ ਆਏ ਅਵਤਾਰ ਪੈਗੰਬਰ, ਕਿਸੇ ਨੇ ਕੁਝ ਕਰ ਲਿਆ, ਕਿਸੇ ਨੇ ਕੁਝ, ਪਰ ਸਤਿਗੁਰੂ ਨੇ ਜਿਹੜਾ ਕੰਮ ਕੀਤਾ ਉਹ ਬੜਾ ਮਹਾਨ ਸੀ। ਉਹ ਕਿਹੜਾ? ਰੱਬ ਦੀ ਭਾਸ਼ਾ ਨੂੰ ਉਧਰੋਂ ਸੁਣ ਕੇ ਤੇ ਇੱਧਰ ਸਾਡੀ ਭਾਸ਼ਾ ਵਿੱਚ ਲਿਖ ਦਿੱਤਾ ਤੇ ਸਾਨੂੰ ਇੱਕ ਜੁਗਤ ਦੱਸ ਦਿੱਤੀ। ਕਹਿਣ ਲੱਗੇ ਇਸ ਬਾਣੀ ਦਾ ਕਰ ਅਭਿਆਸ, ਇਸ ਬਾਣੀ ਨੂੰ ਜਪ, ਇਸ ਬਾਣੀ ਨੂੰ ਗਾ, ਇਹਦੀ ਵਿਚਾਰ ਸੁਣ, ਇਹਨੂੰ ਪੜ੍ਹਿਆ ਕਰ। ਜਦੋਂ ਤੂੰ ਬਾਣੀ ਦਾ ਰੂਪ ਹੋਣਾ ਸ਼ੁਰੂ ਹੋ ਜਾਏਗਾ ਨਾ, ਤੇਰਾ ਆਪਣਾ ਆਪਾ ਬਾਣੀ ਵਿੱਚ ਲੀਨ ਹੋਣਾ ਸ਼ੁਰੂ ਹੋ ਜਾਏਗਾ। ਜਿਹੜੀ ਅਵਸਥਾ ਵਿੱਚੋਂ ਬਾਣੀ ਉਚਾਰੀ ਗਈ ਸੀ, ਬਾਣੀ ਤੈਨੂੰ ਖਿੱਚ ਕੇ ਉੱਥੇ ਲੈ ਜਾਏਗੀ। ਇਹ ਤਰੀਕਾ ਹੈ, ਬੜਾ ਸਭ ਤੋਂ ਸਰਲ ਹੈ। ਇਸ ਤੋਂ ਹੋਰ ਇੱਥੇ ਕੋਈ ਸਮਾਧੀ ਦੀ, ਕਿਸੇ ਧਿਆਨ ਦੀ, ਕਿਸੇ 84 ਆਸਣਾਂ ਦੀ ਕੋਈ ਲੋੜ ਹੀ ਨਹੀਂ ਰਹੀ। ਕਿਉਂ? ਜੁਗਤ ਹੀ ਬੜੀ ਸਰਲ ਹੈ, ਬੜੀ ਸਿੱਧੀ ਹੈ। ਉਹ ਕਿਹੜੀ? ਕਿ ਬਾਣੀ ਦੇ ਬਾਰੇ ਬਚਨ ਕਹੇ ਗਏ ਨੇ। ਹੁਣ ਵੇਖੋ ਇਹ ਸਾਰੇ ਹਿੱਸੇ ਨੇ ਬਾਣੀ ਦੇ। ਕਈ ਵਾਰੀ ਅਸੀਂ ਕਹਿੰਦੇ ਹਾਂ ਬਾਣੀ ਪੜ੍ਹਨ ਦਾ ਕੀ ਲਾਭ, ਵਿਚਾਰਨੀ ਚਾਹੀਦੀ ਇਕੱਲੀ। ਕੁਝ ਕਹਿੰਦੇ ਵਿਚਾਰਨੀ ਨਹੀਂ ਚਾਹੀਦੀ, ਇਕੱਲੀ ਪੜ੍ਹਨੀ ਚਾਹੀਦੀ। ਇਹ ਜਿਹੜੇ ਮਸਲੇ ਨੇ ਅਸੀਂ ਆਪ ਨਾ ਸੁਲਝਾਈਏ, ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛ ਲਈਏ। ਹਜ਼ੂਰ ਨੇ ਕਿਹਾ ਇਹ ਤਿੰਨੇ ਚੀਜ਼ਾਂ ਤੂੰ ਵਰਤ ਲੈ। ਬਚਨ ਕੀਤੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਿ ਪ੍ਰਭ ਬਾਣੀ ਸ਼ਬਦ ਸੁਭਾਖਿਆ। ਸੁਭਾਖਿਆ ਦਾ ਅਰਥ ਫਿਰ ਪ੍ਰੇਮ ਹੈ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰਪੂਰੇ ਤੂੰ ਰੱਖਿਆ। ਤਿੰਨ ਕੰਮ ਕਰ, ਗਾਉਣਾ ਵੀ ਹੈ, ਕੀਰਤਨ ਵੀ ਕਰ, ਕੀਰਤਨ ਸੁਣ ਵੀ ਇਸ ਦਾ, ਇਹਨੂੰ ਸੁਣਨਾ ਵੀ ਹੈ। ਜਦੋਂ ਕਿਤੇ ਸਹਿਜ ਪਾਠ ਹੋਵੇ ਉਦੋਂ ਸੁਣ ਕੇ ਵੇਖ, ਤੈਨੂੰ ਗੱਲਾਂ ਮਿਲਣਗੀਆਂ ਜਿਹੜੀਆਂ ਤੇਰੇ ਦਰਵਾਜ਼ੇ ਖੋਲ ਦੇਣਗੀਆਂ। ਸੁਣਨਾ ਸਾਡੀ ਕੌਮ ਦੇ ਵਿੱਚ ਸੁਣਨ 'ਤੇ ਨਹੀਂ ਰੱਖੀ ਗਈ ਸੀ। ਸਿੱਖੀ ਦੀ ਸਾਰੀ ਸਾਧਨਾ ਸੁਣਨ ਨਾਲ ਹੀ ਸੰਬੰਧਿਤ ਹੈ। ਚਾਰ ਪੌੜੀਆਂ ਅੱਗੇ ਆਉਣਗੀਆਂ, ਸੁਣਨ ਨਾਲ ਇਹ ਹੋ ਜਾਂਦਾ, ਸੁਣਨ ਨਾਲ ਇਹ ਹੋ ਜਾਂਦਾ। ਸਿੱਖ ਦੀ ਸਭ ਤੋਂ ਮਹਾਨ ਸਾਧਨਾ, ਉਹਦੀ ਜੁਗਤ ਹੀ ਸੁਣਨ ਦੀ ਅੰਦਰ ਯੋਗਤਾ ਹੈ ਕਿ ਉਹ ਸੁਣ ਸਕੇ। ਇਹ ਸੱਚਾਈ ਹੈ, ਜਿਸ ਸਿੱਖ ਤੋਂ ਸੁਣਿਆ ਨਹੀਂ ਜਾਂਦਾ, ਪਹਿਲਾਂ ਤੇ ਉਹ ਬੈਠਦਾ ਨਹੀਂ। ਜੇ ਉਹ ਬੈਠਦਾ ਹੈ ਤੇ ਵਾਰ ਵਾਰ ਉਹ ਸੁਣਨ ਤੋਂ ਅਸਮਰਥ ਹੋ ਜਾਂਦਾ ਹੈ, ਉਹਦਾ ਮਨ ਸੁਣਨ ਵਾਸਤੇ ਸਹਾਇਤਾ ਨਹੀਂ ਕਰਦਾ। ਉਹਨੂੰ ਸਮਝ ਲੈਣਾ ਚਾਹੀਦਾ ਕਿ ਅਜੇ ਮੈਂ ਸਿੱਖੀ ਦੇ ਦਰਵਾਜ਼ੇ ਦੇ ਵਿੱਚ ਪੈਰ ਨਹੀਂ ਰੱਖ ਸਕਿਆ। ਉਹਨੂੰ ਮੰਨ ਲੈਣਾ ਚਾਹੀਦਾ, ਸੁਣਨ ਦੀ ਕਲਾ ਨਹੀਂ ਆਈ, ਸੁਣਨ ਦੀ ਸਮਰੱਥਾ ਨਹੀਂ ਆਈ। ਸਿੱਖ ਦੀ ਨੀਂਹ ਸੁਣਨ 'ਤੇ ਰੱਖੀ ਗਈ ਹੈ, ਸਰੋਤ ਤੋਂ ਉਹਦੀ ਜ਼ਿੰਦਗੀ ਸ਼ੁਰੂ ਹੁੰਦੀ ਹੈ, ਕਿਉਂਕਿ ਸਰੋਤ ਦੇ ਬੜੇ ਨੇੜੇ ਹੈ ਆਤਮਾ ਜਿਹਨੂੰ ਅਸੀਂ ਪਾਉਣਾ ਹੈ। ਤਾਂ ਜਿਹਨੂੰ ਸੁਣਨ ਦੀ ਜਾਚ ਨਹੀਂ ਆਈ ਉਹ ਰਵਾਇਤੀ ਸਿੱਖ ਹੋ ਸਕਦਾ। ਰਵਾਇਤੀ ਸਿੱਖ ਰਾਸ਼ਨ ਕਾਰਡ 'ਤੇ ਜਿਹਦਾ ਨਾਮ ਆ ਸਕਦਾ ਹੈ ਸਿੱਖ ਹੈ, ਜਾਂ ਉਹਨੂੰ ਲੋਕ ਕਹਿਣਗੇ ਸਿੱਖ ਹੈ। ਸਿੱਖ ਉਹ ਗੁਰੂ ਗ੍ਰੰਥ ਸਾਹਿਬ ਦੀ ਨਜ਼ਰ ਵਿੱਚ ਉਸ ਦਿਨ ਬਣੇਗਾ ਜਿਸ ਦਿਨ ਉਹਦੇ ਵਿੱਚ ਸੁਣਨ ਦੀ ਕਪੈਸਿਟੀ, ਯੋਗਤਾ ਬਣ ਗਈ, ਸਮਰੱਥਾ ਆ ਗਈ ਉਹਦੇ ਵਿੱਚ ਸੁਣਨ। ਹੁਣ ਸੁਣਨ ਦੇ ਅੱਗੇ ਕਈ ਹਿੱਸੇ ਨੇ, ਉਹ ਇੱਥੇ ਮੈਂ ਅੱਜ ਦੇ ਵਿਚਾਰ ਵਿੱਚ ਵਰਣਨ ਨਹੀਂ ਕਰ ਸਕਦਾ। ਸੁਣਨਾ, ਸਮਝਣਾ, ਸੁਣਨਾ ਅਤੇ ਸਮਝ ਤੋਂ ਪਾਰ ਹੋ ਜਾਣਾ, ਸੁਣਨਾ ਅਤੇ ਸੁਣਨ ਵਾਲੀ ਚੀਜ਼ ਵਿੱਚ ਲੀਨ ਹੋ ਜਾਣਾ, ਸੁਣਦਿਆਂ ਸੁਣਦਿਆਂ ਉਹ ਸ਼ਬਦ ਹੀ ਰਹਿ ਜਾਣੇ ਅਤੇ ਸੁਣਨ ਵਾਲਾ ਬਚਣਾ ਹੀ ਨਾ। ਇਹ ਚਾਰ ਪੰਜ ਸਟੇਜਾਂ ਨੇ ਸੁਣਨ ਵਾਲੇ ਦੀਆਂ। ਜਿਉਂ ਜਿਉਂ ਕਰੇਗਾ ਸਮਾਂ ਲੱਗੇਗਾ ਉੱਥੇ ਜਾਣ ਵਾਸਤੇ, ਚਲਾ ਜਾਏਗਾ ਜ਼ਰੂਰ। ਤਾਂ ਬੇਨਤੀ ਜਿਹੜੀ ਸਾਂਝੀ ਕਰ ਰਿਹਾ ਸੀ ਕਿ ਪ੍ਰਭੂ ਦੇ ਪਿਆਰਿਆਂ ਨੇ ਜਿਹੜੀ ਬਾਣੀ ਆਈ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਇਹ ਤਿੰਨ ਹਿੱਸੇ ਦੱਸੇ। ਬਾਣੀ ਨੂੰ ਪੜ੍ਹ, ਇਹਨੂੰ ਗਾਉਣਾ ਹੈ, ਔਰ ਇਹਨੂੰ ਸੁਣਨਾ ਹੈ। ਗਾਵੋ ਸੁਣੋ ਪੜ੍ਹੋ ਨਿਤ ਭਾਈ। ਇੱਕ ਚੌਥੀ ਗੱਲ ਜਿਹੜੀ ਆਪਾਂ ਕਰ ਰਹੇ ਹਾਂ ਉਹਦੇ ਉੱਤੇ ਵੀ ਹਜ਼ੂਰ ਨੇ ਮੋਹਰ ਲਾ ਦਿੱਤੀ ਔਰ ਇਹ ਬਚਨ ਕੀਤਾ, ਕਹਿਣ ਲੱਗੇ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ। ਕੱਲਾ ਗੀਤ ਨਾ ਸਮਝੀ ਇਹਨੂੰ, ਕੱਲਾ ਪੜ੍ਹਨਾ ਨਾ ਸਮਝੀ, ਵਿਚਾਰ ਵੀ ਇਹਦੀ ਕਰਨੀ ਕੀ ਹੋ ਰਿਹਾ ਹੈ, ਕਿਹਾ ਕੀ ਜਾ ਰਿਹਾ, ਕੀ ਹੁਕਮ ਨੇ ਸਾਡੇ ਵਾਸਤੇ ਵਿੱਚ ਕਹੇ ਹੋਏ। ਨਹੀਂ ਤਾਂ ਉਹੀ ਪਰੰਪਰਾ ਚੱਲ ਜਾਏਗੀ ਪੁਰਾਣੀ ਜਿਹੜੀ ਚੱਲਦੀ ਰਹੀ, ਵੇਦਾਂ ਵਾਲਿਆਂ ਨੇ ਵੇਦ ਪੜ੍ਹੇ, ਪੜ੍ਹਾਉਣ ਵਾਲਿਆਂ ਨੇ ਪੈਸੇ ਦੇ ਦਿੱਤੇ, ਗੁਰੂ ਆਪਣੇ ਗੁਰਦੁਆਰੇ, ਸਿੱਖ ਆਪਣੇ ਠੇਕੇ ਤੇ, ਸਾਂਝ ਨਹੀਂ ਬਣੇਗੀ। ਤਿੰਨ ਦਿਨ ਪਾਠ ਕਰਾਇਆ ਗੁਰੂ ਦਾ, ਪਾਠ ਵਿੱਚ ਕੀ ਕਿਹਾ ਗਿਆ ਉਹਦੇ ਨਾਲ ਕੋਈ ਮਤਲਬ ਨਹੀਂ ਹੈ। ਔਰ ਇਹ ਅਖੰਡ ਪਾਠਾਂ ਦੀ ਤਰਤੀਬ ਹੈ ਤੇ ਬੜਾ ਸੁਨਹਿਰੀ ਹਿੱਸਾ ਅਖੰਡ ਪਾਠ ਸਾਹਿਬ ਸਿੱਖੀ ਦਾ, ਬੜਾ ਸੁੰਦਰ ਹੈ ਇਹ ਤਰੀਕਾ ਜਿਹੜਾ ਹੈ ਅਖੰਡ ਪਾਠ ਸਾਹਿਬ ਕਰਾਉਣਾ। ਪਰ ਕਿਹੜੇ ਢੰਗ ਨਾਲ ਕਰਾ ਰਹੇ ਹਾਂ? ਉਹਦਾ ਤਾਂ ਭਾਵ ਇਹ ਸੀ ਕਿ ਕੁਝ ਬਾਣੀ ਪੜ੍ਹੀ ਜਾਂਦੀ ਘਰ ਵਿੱਚ, ਕੁਝ ਸੇਵਾ ਹੋ ਜਾਂਦੀ ਬਾਣੀ ਪੜ੍ਹਨ ਵਾਲਿਆਂ ਦੀ, ਦੋ ਤਿੰਨ ਦਿਨ ਮਨ ਟਿਕਦਾ ਉਸ ਥਾਂ ਦੇ ਉੱਤੇ। ਪਰ ਬਣਿਆ ਕੀ? ਹੁਣ ਕਰਾਉਣ ਵਾਲਿਆਂ ਨੇ ਪਹਿਲਾਂ ਹੀ ਲਿਖਾ ਦਿੱਤਾ ਜੀ ਅਸੀਂ ਘਰ ਵਿੱਚ ਨਹੀਂ ਰਹਿ ਸਕਦੇ, ਸਾਨੂੰ ਕੰਮ ਬਹੁਤ, ਪਾਠ ਤੁਸੀਂ ਕਰਨਾ। ਇੱਥੋਂ ਤੱਕ ਵੀ ਸੁਣਨ ਵਿੱਚ ਆਇਆ ਹੈ ਕਿ ਕਈਆਂ ਨੇ ਵੀ ਠੇਕਾ ਕਰ ਲਿਆ ਵੀ ਲੰਗਰ ਵੀ ਤੁਸੀਂ ਆਪ ਹੀ ਪਕਾਉਣਾ, ਆਪਣਾ ਰਸੋਈ ਦੇ ਦਿਆਂਗੇ, ਰਾਸ਼ਨ ਦੇ ਦਿਆਂਗੇ, ਅਸੀਂ ਨਹੀਂ ਹੋ ਸਕਦੇ, ਅਸੀਂ ਆਰਾਮ ਕਰਨਾ ਹੁੰਦਾ ਹੈ, ਬਿਲਕੁਲ ਕੋਈ ਮਤਲਬ ਨਹੀਂ। ਜਦੋਂ ਸਮਾਪਤੀ ਹੋਈ, ਪੰਜ ਸੱਤ ਮਿੰਟ ਆਵਾਂਗੇ ਸਮਾਪਤੀ 'ਤੇ, ਉਦੋਂ ਵੀ ਮੋਬਾਈਲ ਸਾਡੇ ਹੱਥ ਵਿੱਚ ਹੋਵੇਗਾ, ਵਿੱਚ ਵਿੱਚ ਫੋਨ ਵੀ ਸੁਣਨਾ ਹੈ ਅਸੀਂ, ਆਪਣੀ ਕਰਨੀ ਹੈ ਮਨ ਮਰਜ਼ੀ, ਪਾਠ ਕਰੋ ਤੁਸੀਂ ਮਾਇਆ ਮਿਲ ਜਾਏਗੀ। ਕੀ ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਚੀਜ਼ਾਂ ਨੂੰ ਖੰਡਨ ਕੀਤਾ ਸੀ ਉਹ ਫਿਰ ਨਹੀਂ ਕਰ ਰਹੇ ਅਸੀਂ ਗਲਤੀਆਂ ਉਹੀ ਪਰਤ ਕੇ? ਆਪਣੀ ਕਰਨੀ ਹੈ ਮਨ ਮਰਜ਼ੀ, ਪਾਠ ਕਰੋ ਤੁਸੀਂ ਮਾਇਆ ਮਿਲ ਜਾਏਗੀ। ਕੀ ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਚੀਜ਼ਾਂ ਨੂੰ ਖੰਡਨ ਕੀਤਾ ਸੀ ਉਹ ਫਿਰ ਨਹੀਂ ਕਰ ਰਹੇ ਅਸੀਂ ਗਲਤੀਆਂ ਉਹੀ ਪਰਤ ਕੇ? ਔਰ ਇਹਦੇ ਵੱਲ ਸਾਨੂੰ ਕੱਲੇ ਕਰਾਉਣ ਵਾਲਿਆਂ ਦੀ ਗੱਲ ਨਹੀਂ, ਕਰਨ ਵਾਲਿਆਂ ਨੂੰ ਵੀ ਧਿਆਨ ਦੇਣਾ ਚਾਹੀਦਾ। ਜੇ ਅਗਲਾ ਨਹੀਂ ਮਰਿਆਦਾ ਨਿਭਾ ਸਕਦਾ ਤੇ ਉਹਨੂੰ ਬੇਨਤੀ ਕਰ ਦਿਓ ਵੀ ਅਸੀਂ ਤੇਰੇ ਘਰ ਪਾਠ ਨਹੀਂ ਕਰ ਸਕਦੇ, ਬਿਲਕੁਲ ਨਹੀਂ ਹੈ। ਜਿੱਥੇ ਮਰਿਆਦਾ ਹੈ ਯਕੀਨੀ ਕਰਕੇ ਫਿਰ ਅਖੰਡ ਪਾਠ ਸਾਹਿਬ ਕਰਨਾ ਚਾਹੀਦਾ ਵੀ ਇੱਥੇ ਤੁਸੀਂ ਸਤਿਕਾਰ ਕਰੋਗੇ, ਅਦਬ ਕਰੋਗੇ ਗੁਰੂ ਗ੍ਰੰਥ ਸਾਹਿਬ ਜੀ ਦਾ। ਜੇ ਕਰਨਾ ਹੈ ਤੇ ਕਰਾਂਗੇ, ਨਹੀਂ ਤੇ ਬਿਲਕੁਲ ਨਹੀਂ ਹੈ, ਤੁਸੀਂ ਆਪਣਾ ਤਰੀਕਾ ਦੇਖ ਲਓ। ਪਰ ਹੁਣ ਕਰੀਏ ਕਿ ਸਾਡੀਆਂ ਦੁਕਾਨਾਂ ਬੰਦ ਹੁੰਦੀਆਂ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਗੁਰੂ ਸਾਹਿਬ ਨੇ ਬਣਾਈਆਂ ਇਹ ਤੋਂ ਬ੍ਰਹਮ ਵਿਚਾਰ, ਕੋਈ ਇਸ ਤਰ੍ਹਾਂ ਦਾ ਜਿਹੜਾ ਗੁਰੂ ਸਾਹਿਬ ਨੇ ਸਿਸਟਮ ਬਣਾਇਆ, ਅੱਜ ਦੇ ਬਚਨ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਅਵਸਥਾ ਹੈ ਇੱਥੋਂ ਸ਼ੁਰੂ ਕਰਦੇ ਸਤਿਗੁਰੂ ਸੱਚੇ ਪਾਤਸ਼ਾਹ ਸਾਚਾ ਸਾਹਿਬ। ਸਾਚੇ ਦਾ ਅਰਥ ਹੈ ਕਾਇਮ ਰਹਿਣ ਵਾਲਾ, ਜੋ ਕਦੀ ਵੀ, ਜਿਹਦੀ ਹਸਤੀ ਦੀ ਮੌਤ ਨਹੀਂ ਆਉਂਦੀ, ਜੋ ਅਟਲ ਰਹਿੰਦਾ ਹੈ, ਜਿਹਦੀ ਕਦੀ ਅਰਥੀ ਨਹੀਂ ਬਣੀ ਅੱਜ ਤੱਕ, ਉਹਨੂੰ ਕਹਿੰਦੇ ਸਾਚਾ ਸਾਹਿਬ, ਸਦਾ ਕਾਇਮ ਰਹਿੰਦਾ, ਕਾਲ ਉਹਦੇ ਉੱਤੇ ਅਸਰ ਨਹੀਂ ਕਰਦਾ, ਨਾ ਉਹ ਬਚਪਨ ਵਿੱਚ ਜਾਂਦਾ, ਨਾ ਉਹ ਬੁੱਢੇਪਣ ਵਿੱਚ ਚਲਾ ਜਾਂਦਾ, ਕੋਈ ਉਹਨੂੰ ਰੋਗ ਨਹੀਂ, ਕੋਈ ਉਹਨੂੰ ਸੋਗ ਨਹੀਂ, ਉਹਦੇ ਵਿੱਚ ਕੋਈ ਵਿਕਾਰ ਨਹੀਂ। ਐਸੀ ਅਵਸਥਾ ਦਾ ਜਿਹੜਾ ਮਾਲਕ ਹੈ ਉਸ ਨੂੰ ਕਹਿੰਦੇ ਕਿ ਸਾਚਾ ਸਾਹਿਬ, ਸਾਚ ਨਾਏ। ਨਾਏ ਦੇ ਅਰਥ ਕੀਤੇ ਹਨ ਵਡਿਆਈ, ਇੱਕ ਉਹ ਆਪ ਸੱਚਾ ਹੈ, ਇੱਕ ਜਿਹੜੀ ਉਹਦੀ ਉਸਤਤ ਹੈ ਨਾ ਉਹ ਵੀ ਕਾਇਮ ਰਹਿਣ ਵਾਲੀ। ਧਿਆਨ ਦਿਓ, ਇੱਕ ਉਸਤਤ ਅਸੀਂ ਕਰ ਰਹੇ ਨਾ, ਇਹ ਉਹਨਾਂ ਚਿਰ ਰਹੇਗੀ ਜਿੰਨਾ ਚਿਰ ਇਹ ਧਰਤੀ ਹੈ। ਇੱਕ ਸਮਾਂ ਆਵੇਗਾ ਵੀ ਇਸ ਧਰਤੀ ਦੀ ਉਮਰ ਖਤਮ ਹੋ ਸਕਦੀ ਹੈ। ਹਰ ਇੱਕ ਚੀਜ਼ ਦੀ ਉਮਰ ਹੈ, ਜਿੰਨੇ ਵੀ ਧਰਤੀਆਂ ਬਣੀਆਂ, ਜਿੰਨੇ ਗ੍ਰਹਿ, ਸੂਰਜ, ਜਿਵੇਂ ਬੰਦੇ ਦਾ ਜਨਮ ਹੋਇਆ ਇਸੇ ਤਰ੍ਹਾਂ ਇਸ ਧਰਤੀ ਦਾ ਜਨਮ ਹੋਇਆ, ਔਰ ਇਹਦੇ ਸਾਲ ਵੀ ਮਿੱਥੇ ਗਏ ਵੀ ਇੰਨਾ ਚਿਰ ਜਿੰਦਾ ਰਹੇਗੀ, ਉਹਦੇ ਤੋਂ ਬਾਅਦ ਇਹਨੂੰ ਤੋੜ ਦਿੱਤਾ ਜਾਏਗਾ, ਨਸ਼ਟ ਕਰ ਦਿੱਤਾ ਜਾਏਗਾ, ਯੋਗ ਨਹੀਂ ਰਹੇਗੀ ਰਹਿਣ ਦੇ। ਵੈਸੇ ਤਾਂ ਬਹੁਤ ਨਜ਼ਦੀਕ ਲੱਗਦਾ ਹੈ ਵੀ ਇਹ ਸ੍ਰਿਸ਼ਟੀ, ਇਹ ਧਰਤੀ ਹੁਣ ਆਦਮੀ ਦੇ ਰਹਿਣ ਦੇ ਯੋਗ ਨਹੀਂ ਰਹੀ। ਤਾਂ ਜਦੋਂ ਅਕਾਲ ਪੁਰਖ ਵੇਖ ਲੈਂਦਾ ਕਿ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਖਸਤਾ ਹੋ ਗਈਆਂ ਜਿਵੇਂ ਪੁਰਾਣਾ ਮਕਾਨ ਤੇ ਉਹਨੂੰ ਤੋੜ ਦਿੰਦਾ ਨਵਾਂ ਬਣਾਉਂਦਾ। ਤਾਂ ਇੱਕ ਵਡਿਆਈ ਇਹ ਹੈ ਜਿਹੜੀ ਲੋਕ ਕਰ ਰਹੇ ਨੇ ਅਕਾਲ ਪੁਰਖ ਦੀ, ਜਿਹਨੂੰ ਗੁਰੂ ਸਾਹਿਬ ਕਹਿੰਦੇ ਸਾਚ ਨਾਏ। ਉਹ ਵਡਿਆਈ ਜਿਹੜੀ ਕੋਈ ਨਾ ਵੀ ਕਰੇ ਆਪਣੇ ਆਪ ਹੁੰਦੀ ਰਹਿੰਦੀ ਹੈ। ਕੋਈ ਆਦਮੀ ਨਾ ਬਚੇ, ਕੋਈ ਪੁਜਾਰੀ ਨਾ ਬਚੇ, ਕੋਈ ਮੱਥਾ ਟੇਕਣ ਵਾਲਾ ਨਾ ਰਵੇ, ਕੋਈ ਕੀਰਤਨ ਕਥਾ ਨਾ ਹੋਵੇ, ਤਾਂ ਉਹ ਵਡਿਆਈ ਕਿਹੜੀ? ਜਿਹੜੀ ਆਪਣੇ ਆਪ ਹੁੰਦੀ, ਜਿਹਨੂੰ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਆਤਮ ਉਪਦੇਸ਼ ਭੇਸ ਸੰਜਮ ਕੋ ਜਾਪ ਸੋ ਅਜਪਾ ਜਾਪੈ। ਜਪਣ ਤੋਂ ਬਿਨਾਂ ਉਹਨੂੰ ਜਿਹੜੇ ਜਪਦੇ ਨੇ ਇੱਕ ਉਹ ਕਾਇਮ ਰਹਿੰਦੇ ਨੇ। ਤਿੰਨ ਗੱਲਾਂ ਕਹੀਆਂ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿ ਨਾਮ ਰਹਿਓ, ਸਾਧੂ ਰਹਿਓ। ਜਦੋਂ ਉਹਨਾਂ ਦਾ ਸਰੀਰ ਨਹੀਂ ਵੀ ਬਚਦਾ ਉਹ ਫਿਰ ਵੀ ਰਹਿੰਦੇ, ਉਹ ਫਿਰ ਵੀ ਉਸਤਤ ਕਰਦੇ ਰਹਿੰਦੇ। ਔਰ ਇੱਕ ਉਹ ਜਿਹਦੀ ਉਸਤਤ ਹੋ ਰਹੀ, ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ ਕਉ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਸਾਚ ਨਾਏ। ਉਹਦੀ ਵਡਿਆਈ ਵੀ ਸਦਾ ਕਾਇਮ ਰਹਿਣ ਵਾਲੀ ਹੈ। ਹਜ਼ੂਰ ਅੱਗੇ ਬਚਨ ਕਹਿੰਦੇ ਭਾਖਿਆ ਭਾਉ ਅਪਾਰ, ਉਹਦੀ ਜਿਹੜੀ ਬੋਲੀ ਹੈ ਕਿਸੇ ਭਾਸ਼ਾ ਵਿੱਚ ਨਹੀਂ ਹੈ। ਮੈਂ ਪਹਿਲਾਂ ਜਿਹੜੇ ਆਪ ਜੀ ਨਾਲ ਅਰਜ਼ ਕੀਤੀ ਸੀ, ਰੱਬ ਦੀ ਬੋਲੀ ਕੇਵਲ ਪਿਆਰ ਹੈ। ਜੇ ਕਿਸੇ ਨੂੰ ਪਿਆਰ ਨਾਲ ਉਹਦੇ ਨਾਲ ਬੋਲਣਾ ਆ ਜਾਏ ਫਿਰ ਉਹਦੀ ਭਾਸ਼ਾ ਸੁਣਦਾ, ਉਹਦੇ ਨਾਲ ਪਿਆਰ ਕਰਦਾ। ਆ ਇੱਕ ਦਿਨ ਇਤਿਹਾਸ ਦਾ ਵਾਕਿਆ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵਿੱਚ ਵਰਤਿਆ ਕਿ ਉਹਨਾਂ ਦੇ ਅਤ ਨਜ਼ਦੀਕੀ ਬ੍ਰਹਮ ਗਿਆਨੀ ਭਾਈ ਮਰਦਾਨਾ ਜੀ ਕਿਸੇ ਗੱਲੋਂ ਨਾਰਾਜ਼ ਹੋ ਗਏ। ਕੁਦਰਤੀ ਤੌਰ 'ਤੇ ਕਈ ਵਾਰੀ ਉਹ ਨਾਰਾਜ਼ ਹੋਏ ਨੇ। 50 ਸਾਲ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਕੀਰਤਨ ਰਬਾਬ ਵਜਾਈ ਹੈ, ਬਹੁਤ ਲੰਮਾ ਸਮਾਂ। ਤਾਂ ਸੁਭਾਵਕ ਸੀ ਜਿਹਦੇ ਕੋਲ ਜ਼ਿਆਦਾ ਰਹੀਏ ਲਗਾਤਾਰ ਉਸ ਤਰ੍ਹਾਂ ਦਾ ਨਹੀਂ ਰਹਿੰਦਾ ਆਦਮੀ, ਸਰੀਰਕ ਹੈ, ਸੁਭਾਵਕ ਹੈ। ਜੇ ਗੁਰੂ ਦੇ ਨੇੜੇ ਰਹਿਣਾ ਨਾ ਤੇ ਪਹਿਲਾਂ ਚੰਗੀ ਤਰ੍ਹਾਂ ਜਾਚ ਸਿੱਖ ਲੈਣੀ, ਨਹੀਂ ਤੇ ਅਸ਼ਰਧਾ ਬਣ ਜਾਏਗੀ। ਜਿਹੜੇ ਗੁਰੂ ਸਾਹਿਬ ਦੇ ਨੇੜੇ ਵੀ ਰਹੇ, ਤੁਸੀਂ ਇਤਿਹਾਸ ਨੂੰ ਫੋਲ ਕੇ ਦੇਖੋ ਕਿੰਨੇ ਬੰਦੇ ਸਨ ਜਿਹੜੇ ਤੋੜ ਦਿੱਬ ਗਏ, ਕਿਉਂਕਿ ਨਜ਼ਦੀਕਤਾ ਹੈ। ਜਿੱਥੇ ਨਜ਼ਦੀਕਤਾ ਹੈ ਗੁਰੂ ਦੀ, ਉੱਥੇ ਯੋਗਤਾ ਵੀ ਚਾਹੀਦੀ, ਅੰਦਰ ਹਿੰਮਤ ਚਾਹੀਦੀ ਕੁਝ ਗੱਲਾਂ ਨੂੰ ਅੱਖੋਂ ਪਰੋਖੇ ਕਰਨ ਦੀ। ਤਾਂ ਕਈ ਕਈ ਡੋਲਗਿਆ ਵਿੱਚੋਂ ਮੂਲੇ ਵਰਗੇ, ਹੋਰ ਕਿੰਨੇ ਲੋਕ ਗੁਰੂ ਰਾਮਦਾਸ ਜੀ ਦੇ ਕੋਲ ਰਹੇ। ਬਾਬਾ ਪ੍ਰਿਥੀ ਚੰਦ ਧੀਰ ਮੱਲ ਗੁਰੂ ਕਾ ਪੁੱਤਰ ਸੀ, ਸ਼ੀਹਾਂ ਮਸੰਦ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੋਲੀ ਚਲਾਉਂਦਾ, ਕਾਤਲਾਨਾ ਹਮਲਾ ਕਰਦਾ। ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਰਸੋਈਆ ਸੀ ਗੰਗੂ ਬ੍ਰਾਹਮਣ। ਕਿੰਨੇ ਲੋਕ ਹਨ ਜਿਨ੍ਹਾਂ ਦੀ ਵਿਆਖਿਆ ਬੜੀ ਲੰਬੀ ਹੈ। ਨੇੜੇ ਤਾਂ ਰਹੇ, ਤਾਂ ਭਾਈ ਮਰਦਾਨਾ ਜੀ ਇੱਕ ਦਿਨ ਨਾਰਾਜ਼ਗੀ ਦਾ ਕਾਰਨ ਸੀ ਸਰੀਰਕ ਤੌਰ 'ਤੇ, ਭੁੱਖ 'ਤੇ ਲੱਗਣੀ, ਪਿਆਸ ਲੱਗਣੀ। ਤਾਂ ਉਹਨਾਂ ਨੇ ਜਵਾਬ ਦੇ ਦਿੱਤਾ ਇੱਕ ਦਿਨ, ਕਹਿਣ ਲੱਗੇ ਮੈਂ ਨਹੀਂ ਤੁਹਾਡੇ ਨਾਲ ਤੁਰ ਸਕਦਾ। ਸਤਿਗੁਰੂ ਜੀ ਨੇ ਬਚਨ ਕੀਤੇ, ਮਰਦਾਨਿਆ ਥੋੜ੍ਹੀ ਦੇਰ ਹੋਰ ਤੁਰ। ਤੇਰੇ ਨਾਲ ਜਦੋਂ ਤੁਰੇ ਸੀ ਤੇਰੇ ਨਾਲ ਗੱਲ ਸਾਂਝੀ ਕੀਤੀ ਸੀ ਕਿ ਸਾਡੀ ਇਹ ਡਿਊਟੀ ਲੱਗੀ ਹੈ ਅਕਾਲ ਪੁਰਖ ਵਾਹਿਗੁਰੂ ਵੱਲੋਂ ਸ਼ਬਦ ਨਾਲ ਜੋੜਨਾ ਸਾਰੇ ਸੰਸਾਰ ਨੂੰ, ਪਰ ਅੱਜ ਤਾਂ ਉਹ ਇੰਨੇ ਨਾਰਾਜ਼ ਕਿ ਉਹਨਾਂ ਨੇ ਆਪਣੀ ਰਬਾਬ ਰੱਖੀ ਮੋਢੇ ਤੇ, ਚੱਲ ਪਏ ਵਿੱਚੇ ਛੱਡ ਕੇ ਕਿਤੇ ਦੂਰ ਜੰਗਲ ਵਿੱਚ, ਕਿ ਮੈਂ ਜਾ ਰਿਹਾ ਵਾਪਸ ਪੰਜਾਬ, ਤੁਹਾਡੇ ਨਾਲ ਨਹੀਂ ਨਿਭਦੀ, ਨਾ ਤੁਹਾਡਾ ਘਰ, ਨਾ ਤੁਹਾਡਾ ਬਾਹਰ ਕਿਤੇ, ਨਾ ਤੁਸੀਂ ਕਿਸੇ ਵਿਆਹ ਸ਼ਾਦੀ ਵਿੱਚ ਜਾਂਦੇ ਹੋ, ਕੋਈ ਤਰੀਕਾ ਨਹੀਂ ਲੱਗਦਾ, ਸਮੇਂ 'ਤੇ ਰੋਟੀ ਨਹੀਂ ਮਿਲਦੀ, ਸੌਣ ਦਾ ਸਮਾਂ ਨਹੀਂ, ਉੱਠਣ ਦਾ ਵਕਤ ਨਹੀਂ। ਇਹ ਸਾਰੀਆਂ ਚੀਜ਼ਾਂ ਸ਼ੁਰੂ ਤੋਂ ਰਹੀਆਂ। ਤਾਂ ਜਦੋਂ ਇਹ ਗੱਲ ਹੋਈ ਤੇ ਭਾਈ ਮਰਦਾਨਾ ਜੀ ਤੁਰ ਪਏ, ਨਾਲ ਸਿੱਖ ਸਨ ਦੂਸਰੇ ਭਾਈ ਬਾਲਾ ਜੀ। ਤਾਂ ਉਹਨਾਂ ਨੇ ਜਦੋਂ ਸਤਿਗੁਰੂ ਨੇ ਕਿਹਾ ਵੀ ਇਹਨੂੰ ਮਨਾ ਕੇ ਲਿਆਈਏ, ਤੇ ਭਾਈ ਬਾਲਾ ਜੀ ਕਹਿੰਦੇ ਨੇ ਮਹਾਰਾਜ ਇਹਨੂੰ ਜਾਣ ਦਿਓ, ਬੜੀ ਵਾਰੀ ਰੁੱਸਦਾ ਹੈ। ਸਤਿਗੁਰਾਂ ਨੇ ਜਿਹੜੇ ਉੱਥੇ ਬਚਨ ਕਹੇ ਨੇ ਉਹ ਕਹਿੰਦੇ ਨੇ ਇਹਦੇ ਨਾਲ ਮੈਨੂੰ ਬਹੁਤ ਜ਼ਰੂਰੀ ਕੰਮ ਹੈ, ਬੜਾ ਜ਼ਰੂਰੀ ਕੰਮ। کیوں؟ کہن لگے میرا رسوئیہ ہے، مردانہ جیڑا میرے واسطے بھوجن تیار کردا ہے۔ کیویں مہاراج؟ کدا رسوئیہ کتھے بناؤندا ہے تہاڈا بھوجن؟ ستگرہ نے بچن کیتے، کہن لگے دو گلاں کر کے میں مردانے نو نہیں چھڈ سکدا۔ وہ کیڑیاں؟ کہندے ایک تے میری عادت ہے کہ جدی میں بان پھڑنا میں او دی بان نہیں چھڑدا، ایتھوں لے کے تے پرلوک تک انہوں لے کے جانا۔ دوجی گل اے ہے کہ میرا مردانے نال بڑا ڈونگا کم ہے، وہ دوویں وقت جدوں رباب بجاؤندا ہے کیرتن کردا ہے تے وہ کیرتن میری خوراک ہے، وہ دے تو بنا میں رہ نہیں سکدا۔ دو بچن کیتے کہ بالا پجا گہے کی لاجا، ہے بھائی بالا جی پجا کہندے نے بان نو، مینو لاج ہے کہ مردانے دی بان پھڑی ہے، انہوں چھڑنی نہیں۔ بالا پجا گہے کی لاجا، فن اس سنگ ہمرا ہے کاجا، پھر وہ دے نال مینو بڑا ضروری کام ہے۔ دونوں سمے رباب بجاوے، دوویں وقت تو کیرتن کردا ہے، کر کیرتن وہ موہے رجاوے، دوویں سمے کیرتن نال مینو رجاؤندا ہے، اس کر کے میں انہوں تیاغ نہیں سکدا۔ بڑی دور تک دی مترتا نبھائی، اخیر تک، خیر اگلے دنوں وچ اے بھائی مردانہ جی نال جیڑیاں کٹناواں ورتیاں گرو نانک صاحب دے وقت وچ، وہ آپ جی نال سانجیاں کرانگے۔ حضور نے اج بچن کیتے ہن کہ پاکھیا پاؤ اپار، واہگرو اکال پرخ دی جیڑی بولی ہے وہ پیار ہے، وہ پیار نال ساریاں نال گل کردا ہے۔ جننے جیو نے، جننے لوک نے، ساریاں دی بولی سندا ہے، پاویں کوئی کیڑی بھاشا وچ بولے، وہ بندے دے اندرلی بھاشا نو زیادہ پڑھدا ہے، باروں باروں نہیں۔ ایک او دا اے وی نیم ہے، بندے دے اندروں جیڑیاں ارداساں، جیڑیاں گلاں نجی طور تے چل رہی نے، بالکل نیڑیوں نکل رہی نے، انہاں نو ترجیح دیندا ہے، منہ دی گل نو گھٹ سندا ہے۔ ویسے تاں شبد منہ دے وی چنگے ہونے چاہیدے۔ ستگرو نے اگلے بچن کیتے، کہن لگے آکھ ہے منگے دہے دہے دات کرے داتار۔ ہزاراں ہی لوگ، ہزاراں ہی جیو جنت اُدے تو اپنے واسطے کچھ نہ کچھ منگتے رہندے ہن، مینو اے چاہید ہے، مینو اے چاہید ہے، اکھ ہیں، آکھ دے ہن، بول دے ہن۔ کی بول دے ہن؟ کہیں دے منگے، منگ دے ہن، دے دے سانو اے چاہید ہے دے دیو، سانو اے چاہید ہے دے دیو۔ انہاں ساریاں دی گل اکو وقت سندا ہے، کنی کو کنے کن ہون گے اس دے، کنے کناں نال ارباں لوکاں دی تے کیول منکھاں دی نہیں، سارے لوکاں دی، جیواں جنتاں دی، جڑے منک نہیں وی ہن۔ سچائی اے ہے کہ جڑا دھرم ہے نا، جڑا نام شبد تے گربانی ہے، اسی کئی واری بھرم وچ پے جانے ہاں، اے بانی کلے بندیاں واسطے ہے نہیں۔ ہو سکدا ہے اس بانی دا لابھ اس باؤنڈری وچ اگے ہوئے رکھ ساڈے تو زیادہ لے لین، اسی دا منک ہاں نا، ساڈے وچ ایک سمجھ پا دیتی، اسی دا ویکھ ویکھ کے کرنا ہے، بھی کرنا ہے کہ نہیں کرنا، سننا ہے کہ نہیں سننا، پر وہ سہج سبھائے سن ہی رہے نے، انہاں نوں لابھ پراپت ہو ہی رہا ہے۔ اسی دا کئی فیصلے لینے نا زندگی دے اندر، بھی یہ سننا ہے کہ نہیں سننا، لوڑ واسطے سننا ہے۔ دھرم نوں وی بندہ اپنے سوارتھ واسطے سندا ہے، جنی انہوں لوڑ ہے، باقاعدہ نہیں سندا، وہ دے تو بنا نہیں ہے، وہ نہیں سنے گا بالکل، وہ دا سوارتھ ہے، جو میں سیکھنا ہے میں وہی سنا، مینوں کی لوڑ ہے اور سنن دی، کیونکہ وہ سیکھنا ہے، وہ دے نال مایا کماؤنی ہے، وہ دے نال دھندا کرنا ہے، باقی کون سنے گا۔ پر ستگرو نے بچن کیتے، یہ جڑی بانی ہے اکلے شریر دھاری منکھاں واسطے نہیں، شبد ساریاں تے اثر پاؤندا ہے۔ ਸਾਰਿਆਂ ਤੇ ਪ੍ਰਭਾਵ ਪਾਉਂਦਾ ਹੈ ਔਰ ਸਭ ਤੋਂ ਜ਼ਿਆਦਾ ਵਣਸਪਤੀ ਤੇ ਸ਼ਬਦ ਦਾ ਪ੍ਰਭਾਵ ਪੈਂਦਾ ਹੈ ਸਾਰਿਆਂ ਤੋਂ ਜ਼ਿਆਦਾ। ਬੰਦੇ ਤੇ ਵੀ ਉਦੋਂ ਹੀ ਪਏਗਾ ਜਦੋਂ ਇਹਦੇ ਵਿੱਚ ਬਨਸਪਤੀ ਵਾਲੇ ਗੁਣ ਪੈਦਾ ਹੋ ਗਏ, ਰੁੱਖ ਵਾਲੇ ਗੁਣ। ਕਈ ਥਾਵਾਂ ਤੇ ਇਹ ਬਚਨ ਆਏ ਨੇ, ਬਾਬਾ ਫਰੀਦ ਜੀ ਨੇ ਖਾਸ ਕਰਕੇ ਕਹੇ ਨੇ ਕਿ ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜਿਰਾਂਦ, ਰੁੱਖਾਂ ਵਾਲਾ ਜੀਵਨ ਜਿੱਦਣ ਆ ਗਿਆ ਉਦਣ ਬਖਸ਼ਿਸ਼ ਵਰਤੇਗੀ ਸਰੀਰ ਦੇ ਉੱਤੇ। ਰੁੱਖ ਦਾ ਮਤਲਬ ਕੀ ਹੈ? ਸਥਿਰ ਹੋ ਗਿਆ ਇੱਕ ਥਾਂ ਤੇ, ਜੇ ਸੂਰਜ ਚੜਿਆ ਤੇ ਧੁੱਪ ਵੀ ਪ੍ਰਵਾਨ ਹੈ, ਜੇ ਬਾਰਿਸ਼ ਆਈਏ ਤੇ ਮੀਂਹ ਵੀ ਪ੍ਰਵਾਨ ਹੈ, ਜੇ ਕੋਰਾ ਪਿਆ ਤੇ ਬਰਫ਼ ਵੀ ਪ੍ਰਵਾਨ ਹੈ, ਜੇ ਕੋਈ ਥੱਲੇ ਦੁਸ਼ਮਣ ਆ ਕੇ ਬੈਠ ਗਿਆ ਉਹਨੂੰ ਵੀ ਨਹੀਂ ਕਹਿਣਾ ਵੀ ਉੱਠ ਜਾ, ਮਿੱਤਰ ਆ ਗਿਆ ਤਾਂ ਵੀ ਸੁਭਾਅ ਉਹ ਉਸੇ ਤਰ੍ਹਾਂ ਦਾ ਹੈ। ਕਿਸੇ ਤੋਂ ਕੁਝ ਮੰਗਣਾ ਨਹੀਂ, ਜਿੱਦਣ ਰੱਬ ਨੂੰ ਤਰਸ ਆਉਣਾ ਉਹਨੇ ਚਾਰ ਕਣੀਆਂ ਪਾ ਦੇਣੀਆਂ ਨੇ। ਕਿਸੇ ਨੂੰ ਨਹੀਂ ਕਹਿਣਾ ਮੈਨੂੰ ਪਾਣੀ ਚਾਹੀਦਾ, ਮੈਂ ਸੁੱਕ ਰਿਹਾ, ਸੁੱਕਦਾ ਤੇ ਸੁੱਕੀ ਜਾ ਰਿਹਾ, ਸੁਭਾਅ ਹੈ ਨਾ ਰੁੱਖ ਦਾ, ਇਹ ਉਹਦਾ ਇੱਕ ਗੁਣ ਹੈ। ਉਹਦੇ ਅੰਦਰ ਇੱਕ ਜਿੱਦਣ ਉਹ ਚੀਜ਼ਾਂ ਸਰੀਰਧਾਰੀ ਬੰਦੇ ਨੇ ਸਿੱਖ ਲਈਆਂ, ਰੁੱਖ ਵਾਲਾ ਸੁਭਾਅ ਇੰਨਾ ਸਥਿਰ ਹੋ ਗਿਆ ਕਿ ਸਹਿਜ ਸੁਭਾਅ ਬਾਰਿਸ਼ ਆਈ, ਸਹਿਜ ਸੁਭਾਅ ਮਿਲਿਆ ਤੇ ਲੈ ਲਿਆ, ਨਹੀਂ ਤੇ ਨਹੀਂ ਚਾਹੀਦਾ ਕੋਈ ਗੱਲ ਨਹੀਂ। ਜਿੱਦਣ ਇਸ ਤਰ੍ਹਾਂ ਦਾ ਹੋ ਗਿਆ ਨਾ, ਉਸ ਦਿਨ ਪਰਮਾਤਮਾ ਦੀ ਬਖਸ਼ਿਸ਼ ਉਹਦੇ ਉੱਤੇ ਵਰਦੀਏ ਕਿ ਇਹ ਤੇ ਬਿਲਕੁਲ ਚੁੱਪ ਹੈ, ਕੁਝ ਚਾਹੁੰਦਾ ਹੀ ਨਹੀਂ, ਇਹਨੂੰ ਤੇ ਚਾਹੀਦਾ ਹੀ ਕੁਝ ਨਹੀਂ, ਕਦੀ ਇਹਨੇ ਮੰਗੇ ਹੀ ਨਹੀਂ, ਤੇ ਉਹਨੂੰ ਪਿੱਛੋਂ ਬੁਲਾ ਕੇ ਅੱਗੇ ਖੜਾ ਕਰ ਦਿੰਦਾ। ਜਿਹੜਾ ਜ਼ਿਆਦਾ ਅੱਗੇ ਖੜਾ ਰਹਿੰਦਾ, ਜਿਹੜਾ ਜ਼ਿਆਦਾ ਮੰਗਦਾ, ਯੋਗਤਾ ਉਹਦੀ ਹੁੰਦੀ ਨਹੀਂ, ਉਹਨੂੰ ਨਹੀਂ ਮਿਲਦਾ। ਇਸ ਕਰਕੇ ਹਜ਼ੂਰ ਨੇ ਬਚਨ ਕੀਤੇ, ਦਾਤ ਕਰੇ ਦਾਤਾਰ, ਸਾਰਿਆਂ ਦੀ ਬੋਲੀ ਜਿੰਨੇ ਵੀ ਜੀਵ ਨੇ, ਭਾਵੇਂ ਉਹ ਮਨੁੱਖ ਨਹੀਂ, ਇੱਕ ਪਸ਼ੂ ਵੀ ਜਦੋਂ ਗੱਲ ਕਰਦਾ ਹੈ ਉਹ ਰੱਬ ਉਹਦੀ ਭਾਸ਼ਾ ਨੂੰ ਵੀ ਸਮਝ ਲੈਂਦਾ ਹੈ, ਸਭ ਕੁਝ ਜਾਣਦਾ ਹੈ। ਹਰ ਇੱਕ ਜਿੰਨੇ ਵੀ ਇੱਥੇ ਜੀਵ ਹਨ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦਿਸ਼ਟ ਕਰ ਫੂਲਾ। ਚੀਟੀ ਤੋਂ ਕੀੜੀ ਤੋਂ ਲੈ ਕੇ ਕੁੰਚਰ ਹਾਥੀ ਤੱਕ ਜਿੰਨੇ ਵੀ ਇਹ ਜੀਵ ਹਨ, ਅਰਬਾਂ ਦੀ ਗਿਣਤੀ ਵਿੱਚ, ਭਾਵੇਂ ਉਹ ਕਿਹੜੀ ਬੋਲੀ ਵਿੱਚ ਬੋਲਦੇ, ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਸੁਣ ਲੈਂਦੇ ਨੇ। ਔਰ ਇਹੀ ਕਾਰਨ ਹੈ ਸਾਨੂੰ ਇਹ ਗੱਲਾਂ ਸਮਝ ਵਿੱਚ ਨਹੀਂ ਆਉਂਦੀਆਂ। ਇਤਿਹਾਸ ਵਿੱਚ ਜਦੋਂ ਕੁਝ ਘਟਨਾਵਾਂ ਇਸ ਤਰ੍ਹਾਂ ਦੀਆਂ ਆ ਜਾਂਦੀਆਂ ਕਿ ਗੁਰੂ ਸਾਹਿਬ ਗਏ, ਇਹ ਹੈਣ ਸਾਖੀਆਂ ਵਿੱਚ ਪੁਰਾਣੀਆਂ, ਗੁਰੂ ਸਾਹਿਬ ਗਏ ਤੇ ਉਹ ਇੱਕ ਸ਼ੇਰਾਂ ਦਾ ਇਲਾਕਾ ਸੀ, ਸਾਰੇ ਕੋਲ ਆ ਕੇ ਬੈਠ ਗਏ। ਤਾਂ ਜੇ ਅਸੀਂ ਇਸ ਖੋਪਰੀ ਨਾਲ ਸੋਚਾਂਗੇ ਗੱਲ ਨਹੀਂ ਫੱਬਦੀ, ਗੱਲ ਸਮਝ ਵਿੱਚ ਨਹੀਂ ਆਉਂਦੀ। ਫਿਰ ਉਹ ਸਾਖੀ ਕਹਿੰਦੀ ਹੈ ਗੁਰੂ ਸਾਹਿਬ ਨੇ ਉਹਨਾਂ ਨੂੰ ਉਪਦੇਸ਼ ਦਿੱਤਾ। ਅੱਜ ਕੱਲ੍ਹ ਤੇ ਸਾਖੀਆਂ ਬੰਦ ਹੀ ਕਰ ਦਿੱਤੀਆਂ ਗਈਆਂ ਵਿਵਾਦਾਂ ਤੋਂ ਕਾਰਨ, ਸੱਚਾਈ ਹੈ। ਉਹਦੇ ਦੋ ਕਾਰਨ ਨੇ, ਇੱਕ ਤਾਂ ਸੁਣਾਉਣ ਵਾਲਿਆਂ ਨੂੰ ਸੁਣਾਉਣ ਦਾ ਤਰੀਕਾ ਬਹੁਤ ਘੱਟ, ਸੁਣਾਉਣ ਦਾ ਤਰੀਕਾ ਵੀ ਉਹਨੂੰ ਅੱਜ ਤੋਂ 500 ਸਾਲ ਪਿੱਛੇ ਘਟਨਾ ਵਾਪਰੀਏ, ਅੱਜ ਦੇ ਸਮਾਜ ਨਾਲ ਉਹਦਾ ਕੁਨੈਕਸ਼ਨ ਕਿਵੇਂ ਕਰਨਾ ਹੈ, ਬੰਦੇ ਨੂੰ ਸਮਝਾਉਣਾ ਕਿਵੇਂ, ਇਹ ਜੁਗਤ ਬੜੇ ਘੱਟ ਲੋਕਾਂ ਕੋਲ ਹੈ। ਦੂਜਾ ਅਸੀਂ ਕਹਿੰਦੇ ਹਾਂ ਜਿਹੜਾ ਸਾਨੂੰ ਪਤਾ ਉਹ ਹੀ ਹੈ ਬ੍ਰਹਿਮੰਡ ਦੇ ਵਿੱਚ, ਬਾਕੀ ਕੁਝ ਨਹੀਂ। ਅਸੀਂ ਕਹਿੰਦੇ ਹਾਂ ਸਿੱਧ ਕਰਕੇ ਦਿਖਾਓ, ਸਿੱਧ ਕਰਕੇ ਦਿਖਾਓ ਸਾਨੂੰ, ਸਾਨੂੰ ਸਮਝ ਵਿੱਚ ਆਵੇ ਵੀ ਇਹ ਕਿਵੇਂ ਹੋਇਆ। ਇਹ ਸਭ ਤੋਂ ਵੱਡੇ ਮੂਰਖ ਬੰਦੇ ਦੀ ਨਿਸ਼ਾਨੀ ਹੈ ਜਿਹੜਾ ਕਵੇ ਕਿ ਜੋ ਕੁਝ ਧਰਤੀ ਤੇ ਵਾਪਰ ਰਿਹਾ ਮੈਨੂੰ ਸਿੱਧ ਕਰਕੇ ਵਿਖਾਓ, ਵੀ ਤੇਰੀ ਯੋਗਤਾ, ਤੇਰੀ ਖੋਪਰੀ ਕਿੱਡੀ ਕੁ ਜਿਹੜੀ ਸਮਝ ਕਰ ਸਕਦੀ ਹੈ। ਸਭ ਤੋਂ ਮੂਰਖ ਬੰਦੇ ਦੀ ਨਿਸ਼ਾਨੀ ਹੈ। ਕੁਦਰਤ ਦੇ ਬਹੁਤ ਸਾਰੇ ਐਸੇ ਕ੍ਰਿਸ਼ਮੇ ਨੇ ਜਿਨ੍ਹਾਂ ਨੂੰ ਬੰਦਾ ਵੇਖ ਕੇ ਸਮਝ ਨਹੀਂ ਸਕਦਾ, ਪਕੜ ਵਿੱਚ ਨਹੀਂ ਆਉਂਦੇ। ਤਾਂ ਇਹ ਕੋਈ ਦੋ ਰਾਏ ਨਹੀਂ ਕਿ ਕੁਝ ਜਾਨਵਰ ਗੁਰੂ ਸਾਹਿਬ ਕੋਲ ਬੈਠ ਗਏ ਹੋਣ, ਬੈਠ ਸਕਦੇ ਨੇ। ਕਿਉਂ? ਕਿਉਂਕਿ ਗੁਰੂ ਤੇ ਪਰਮੇਸ਼ਰ ਦਾ ਇੱਕੋ ਹੀ ਰੂਪ ਹੈ, ਤੇ ਜੇ ਰੱਬ ਸਾਰੇ ਜਾਨਵਰਾਂ ਦੀ ਆਵਾਜ਼ ਸਮਝਦਾ, ਸੁਣ ਲੈਂਦਾ ਉਹਨਾਂ ਦੀ ਗੱਲ, ਤੇ ਇਹਦੇ ਵਿੱਚ ਕੋਈ ਦੁਬਿਧਾ ਨਹੀਂ। जे रब उन्हां जानवरां दी आवाज सुन सकता है ते गुरु भी सुन सकता है, उन्होंने उन्हां दी गल सुन ली, किसी भाषा विच उन्हां नाल गल भी कर ली। तुसीं वेखोगे कि गुरु साहब किन्ने देशां विच गए ते सारे देशां दे लोकां नाल किन्नियां भाषावां ने उत्थे गल कीती, किवें कर ली, किहड़ा तरीका सी कि जिथे गए पहला एक साल पढ़न ते लाया उस देश दे विच, भई मैं बोली सीखनी इस देश दी, किते नहीं उत्थे लाया, सीधी गल कीती। तां इह जिहड़ा अकाल पुरख वाहिगुरु सारियां दी भाषा सुनदा है ते जिहड़ा उहदे नाल जुड़ गया उह वी सारियां दी भाषा सुनन लग पैंदा है, की बोलदे ने, बहुत कुछ सुनदा है, उसनू हवा आकाश पानी अग्नि इन्हां विचों बड़ा कुछ खिच लैंदा, बड़े कुछ उहदे कोल सिस्टम आ जांदे वी उह रुखां दी बिरखां दी ਉਹ ਪਸ਼ੂਆਂ ਦੀ ਜੀਵ ਜੰਤੂਆਂ ਦੀ ਆਦਮੀਆਂ ਦੀ ਤੇ ਗੱਲ ਹੀ ਬੜੀ ਸਿੱਧੀ ਜਿਹੀ ਉਹ ਤੇ ਉਹਨਾਂ ਦੇ ਤੇ ਚਿਹਰੇ ਤੋਂ ਦਿਸ ਪੈਂਦਾ, ਅੰਦਰੋਂ ਸੁਣਨਾ ਹੀ ਨਹੀਂ ਪੈਂਦਾ। ਮਨੁੱਖ ਦਾ ਤੇ ਇੱਕ ਸਿੱਧਾ ਹੀ ਤਰੀਕਾ ਉਹਦੇ ਸਰੀਰ ਦੇ ਸਿਗਨਲ ਹੀ ਦੱਸ ਦਿੰਦੇ ਆਦਮੀ ਕੀ ਕਹਿਣਾ ਚਾਹੁੰਦਾ ਹੈ, ਇਹਦਾ ਜੀਵਨ ਕਿਵੇਂ ਦਾ ਹੈ, ਬਹੁਤ ਕੁਝ। ਤਕਰੀਬਨ 80% ਉਹਦਾ ਚਿਹਰੇ ਤੋਂ ਹੱਥਾਂ ਪੈਰਾਂ ਤੋਂ ਰੋਟੀ ਖਾਣ ਤੋਂ ਬੋਲਣ ਤੋਂ ਪਤਾ ਲੱਗ ਜਾਂਦਾ ਇਸ ਬੰਦੇ ਦੀ ਜੀਵਨ ਧਾਰਾ ਕਿੱਥੇ ਕਰਕੇ ਵਹਿ ਰਹੀ ਹੈ। ਪਰ ਇਸ ਤਰ੍ਹਾਂ ਉਹ ਸਾਰਿਆਂ ਦੀ ਗੱਲ ਸੁਣਨ ਵਾਲਾ, ਫਿਰ ਉਹਨਾਂ ਸਾਰਿਆਂ ਦੀ ਗੱਲ ਸੁਣ ਕੇ ਦਾਤ ਕਰੇ ਦਾਤਾਰ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਜ਼ਰੂਰੀ ਨੇ ਉਹ ਦਿੰਦਾ ਹੈ, ਜਿਹੜੀਆਂ ਉਹਨਾਂ ਨੂੰ ਠੀਕ ਨਹੀਂ ਰਹਿਣਗੀਆਂ ਉਹ ਨਹੀਂ ਦਿੰਦਾ। ਜਦੋਂ ਕੋਈ ਮੰਗਦਾ ਨਾ ਉਹਦੇ ਤੋਂ ਇੰਨਾ ਸਿਆਣਾ ਹੈ ਕਿ ਜਦੋਂ ਕੋਈ ਉਹਦੇ ਅੱਗੇ ਅਰਦਾਸ ਕਰਦਾ ਤਾਂ ਉਹ ਵੇਖਦਾ ਵੀ ਜਿਹੜੀ ਚੀਜ਼ ਮੰਗ ਰਿਹਾ ਹੈ ਇਹਨੂੰ ਦੁਖੀ ਕਰੇਗੀ ਜਾਂ ਸੁਖੀ, ਤਾਂ ਉਹ ਦੇਖ ਕੇ ਉਹਨੂੰ ਦਿੰਦਾ, ਵੈਸੇ ਨਹੀਂ ਦਿੰਦਾ। ਆਹ ਤਰੀਕੇ ਜਿਹੇ ਬਣਾ ਦਿੱਤੇ ਕਈ ਧਾਰਮਿਕ ਮਜ਼ਹਬ ਦੇ ਲੋਕਾਂ ਨੇ, ਇਹ ਵੈਸੇ ਤਾਂ ਗੁਰੂ ਸਾਹਿਬ ਨੇ ਇਹਨਾਂ ਨੂੰ ਗੁਪਤ ਰੱਖਿਆ, ਸ਼ਬਦਾਂ ਦੇ ਰਾਹੀਂ ਰੱਬ ਤੋਂ ਕੁਝ ਮਨਾ ਲੈਣਾ ਧੱਕੇ ਨਾਲ। ਗੁਰੂ ਸਾਹਿਬ ਨੇ ਕਿਹਾ ਸੀ ਸਿੱਧੀ ਸਿੱਧੀ ਅਰਦਾਸ ਕਰ, ਸਰਲ ਪ੍ਰੇਮ ਕਰ, ਸਿਰਫ ਨਾਮ ਜਾਪੋ ਦਾ, ਹੋਰ ਨਾ ਕੋਈ ਕਰੀ ਕੰਮ। ਤਾਂ ਕਈ ਜੁਗਤਾਂ ਸਮਝ ਵਿੱਚ ਆ ਗਈਆਂ ਗੁਰਮੁਖਾਂ ਦੇ, ਉਹਨਾਂ ਨੇ ਵਰਤ ਲਈਆਂ, ਉਹ ਤੇ ਬੜੇ ਪਰਫੈਕਟ ਸਨ ਇਸ ਮਾਮਲੇ ਵਿੱਚ ਵੀ ਇਸ ਸ਼ਬਦ ਦੁਆਰਾ ਇਹ ਕਾਰਜ ਸਿੱਧ ਹੋ ਸਕਦਾ, ਇਸ ਨਾਮ ਦੁਆਰਾ, ਇਸ ਬਾਣੀ ਦੁਆਰਾ ਇਹ ਕੰਮ ਹੋ ਸਕਦਾ। ਪਰ ਜਦੋਂ ਇਹ ਗੱਲਾਂ ਆ ਗਈਆਂ ਆਮ ਲੋਕਾਂ ਦੇ ਹਿੱਸੇ ਵਿੱਚ, ਸਿੱਖੀ ਕਮਾਈ ਨਹੀਂ, ਬਸ ਅਸੀਂ ਵੀ ਲਿਖ ਦਿੱਤੇ ਵੀ ਇਸ ਸ਼ਬਦ ਨਾਲ ਇਹ ਹੋਵੇਗਾ, ਤਾਂ ਲੋਕਾਂ ਨੇ ਉਹਦੀ ਬੜੀ ਦੁਰਵਰਤੋਂ ਕੀਤੀ। ਸਿੱਧੇ ਸਾਵੇਂ ਆਮ ਤੌਰ 'ਤੇ ਤੁਸੀਂ ਦੇਖਦੇ ਹੋ ਚੈਨਲਾਂ ਦੇ ਉੱਤੇ ਵੀ ਇਸ ਤਰ੍ਹਾਂ ਕਰੋ ਇਹ ਹੋ ਜਾਏਗਾ, ਵਸ ਵਿੱਚ ਹੋ ਜਾਏਗਾ, ਫਲਾਣਾ ਚੱਲਦਾ ਨਾ ਸਭ ਕੁਝ। ਤਾਂ ਗੁਰੂ ਸਾਹਿਬ ਨੇ ਸਾਨੂੰ ਸਰਲ ਤਰੀਕਾ ਦੱਸਿਆ ਕਿ ਤੁਸੀਂ ਸਿੱਧਾ ਉਹਦੇ ਨਾਲ ਜੁੜੋ, ਉਹਦੇ ਨਾਲ ਕੀ ਹੋਏਗਾ, ਜਿਹੜੀ ਚੀਜ਼ ਤੁਹਾਨੂੰ ਫਾਇਦੇਮੰਦ ਉਹ ਮਿਲੇਗੀ। ਵੈਸੇ ਗੁਰਬਾਣੀ ਕਿਸੇ ਦਾ ਨੁਕਸਾਨ ਨਹੀਂ ਕਰਦੀ, ਪੜ੍ਹੇਗਾ ਕੋਈ ਵੀ ਭਲਾ ਹੋਵੇਗਾ। ਤਾਂ ਇਸ ਢੰਗ ਦੇ ਨਾਲ ਸਤਿਗੁਰੂ ਨੇ ਕਿਰਪਾ ਕੀਤੀ, ਕਹਿਣ ਲੱਗੇ ਉਹ ਸਾਰਿਆਂ ਨੂੰ ਦਾਤ ਕਰਦਾ ਹੈ, ਦਿੰਦਾ ਹੈ, ਜਿਹੜੀ ਚੀਜ਼ ਨਹੀਂ ਦਿੰਦਾ ਉਹ ਵੀ ਠੀਕ ਕਾਰਨ ਹੁੰਦਾ ਕੋਈ ਨਾ ਕੋਈ, ਦਾਤ ਕਰੇ ਦਾ ਤਾਰ। ਫਿਰ ਸਤਿਗੁਰੂ ਜੀ ਨੇ ਅੱਗੇ ਬਚਨ ਕਹੇ ਕਿ ਹੁਣ ਇੱਥੋਂ ਤੱਕ ਤੇ ਆਮ ਸੰਸਾਰ ਦੀ ਵਿਆਖਿਆ ਸੀ, ਜਿੱਥੋਂ ਤੱਕ ਆਪਾਂ ਵਿਚਾਰ ਕੀਤੀ ਹੈ ਕਿ ਇਸ ਢੰਗ ਦੇ ਨਾਲ ਉਹ ਸਾਰਿਆਂ ਨੂੰ ਦਾਤ ਕਰਦਾ ਦਿੰਦਾ ਰਹਿੰਦਾ ਹੈ, ਇੱਥੋਂ ਤੱਕ ਇੱਕ ਵਿਸ਼ਾ ਇਸ ਪੌੜੀ ਦਾ ਸਮਾਪਤ ਹੋ ਜਾਂਦਾ। ਹੁਣ ਗੁਰੂ ਸਾਹਿਬ ਨੇ ਅਗਲਾ ਵਿਸ਼ਾ ਗੁਰਸਿੱਖੀ ਦਾ, ਬੰਦਗੀ ਕਰਨ ਵਾਲਿਆਂ ਦਾ ਆਰੰਭ ਕੀਤਾ। ਹੁਣ ਇੱਥੋਂ ਤੱਕ ਤਾਂ ਉਹ ਦਿੰਦਾ ਸੀ ਸਿਰਫ, ਹੁਣ ਅਗਲੀ ਗੱਲ ਸ਼ੁਰੂ ਹੋਈ ਉਹ ਲੈਂਦਾ ਵੀ ਹੈ ਕੁਝ, ਪਹਿਲਾਂ ਤਾਂ ਦਿੰਦਾ ਸੀ, ਹੁਣ ਲੈਣ ਦੀ ਗੱਲ ਸ਼ੁਰੂ ਹੋ ਗਈ। ਉਹਦੇ ਅੱਗੇ ਕੀ ਰੱਖੀਏ, ਭੇਟ ਕੀ ਕਰੀਏ, ਜਿਸ ਚੀਜ਼ ਨੂੰ ਵੇਖ ਕੇ ਜਿਹਨੂੰ ਉਹ ਦੇਖਣ ਤੋਂ ਬਾਅਦ ਸਾਨੂੰ ਦਰਬਾਰ ਦਿਸਣ ਲੱਗ ਪਵੇ, ਉਹਦਾ ਕੀ ਦਈਏ, ਉਸ ਨੂੰ ਉਹ ਚੀਜ਼ ਕਿਹੜੀ ਹੈ, ਭੇਟਾ ਕਿਹੜੀ ਦਈਏ। ਸੱਚਾਈ ਇਹ ਹੈ ਸਾਰੀ ਉਮਰ ਬੰਦਾ ਗੁਰੂ ਤੋਂ ਮੰਗਦਾ ਹੈ, ਗੁਰੂ ਵੀ ਸਿੱਖ ਤੋਂ ਇੱਕ ਵਾਰੀ ਮੰਗਦਾ ਹੈ, ਸਾਰੇ ਨਹੀਂ ਉਹਨੂੰ ਦੇ ਸਕਦੇ। ਸਤਿਗੁਰਾਂ ਨੇ ਮੰਗਿਆ ਨਾ, ਕਲਗੀਧਰ ਪਾਤਸ਼ਾਹ ਨੇ ਸਿਰ ਮੰਗੇ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇੱਕ ਸਿੱਖ ਤੋਂ ਉਹਦੇ ਸਾਰੇ ਦਿਨ ਦੀ ਕਮਾਈ ਮੰਗ ਲਈ। ਘੁੰਗਣੀਆਂ ਵੇਚਦਾ ਸੀ, ਤੁਸੀਂ ਜਾਣਦੇ ਹੋ, ਸੋਮਾ ਸ਼ਾਹ ਜਿਹਨੂੰ ਕਹਿੰਦੇ ਨੇ। ਤਾਂ ਇਹ ਤਰੀਕਾ ਹੈ ਮੰਗਣ ਦਾ, ਗੁਰੂ ਵੀ ਮੰਗਦਾ ਪਰ ਉਹ ਕਿਸੇ ਹੋਰ ਲਹਿਜੇ ਵਿੱਚ ਰੱਖਣ ਵਾਸਤੇ ਨਹੀਂ, ਕਿਉਂਕਿ ਸਾਰਾ ਕੁਝ ਉਹਦਾ ਆਪਣਾ ਹੈ ਅਤੇ ਉਹ ਕਿਸੇ ਚੀਜ਼ ਨੂੰ ਆਪਣੀ ਸਮਝਦਾ ਨਹੀਂ, ਸਾਰਾ ਬ੍ਰਹਿਮੰਡ ਉਹਦਾ ਆਪਣਾ ਹੀ ਹੈ। ਇਸ ਕਰਕੇ ਅੱਗੇ ਜਿਹੜੀ ਗੱਲ ਸ਼ੁਰੂ ਹੋਵੇਗੀ ਅਗਲੇ ਵਿਸ਼ੇ ਦੇ ਅੰਦਰ, ਫਿਰ ਕੇ ਅੱਗੇ ਰੱਖੀ ਹੈ ਸਾਨੂੰ ਉਹਦੇ ਅੱਗੇ ਕੀ ਭੇਟ ਕਰਨਾ ਚਾਹੀਦਾ ਹੈ। ਜਿੱਤ ਦਿਸੈ ਦਰਬਾਰ, ਜੋ ਭੇਟ ਕਰਨ ਦੇ ਨਾਲ ਸਾਨੂੰ ਉਹਦਾ ਦਰਬਾਰ ਦਿਸ ਪਵੇ। ਮੂੰਹੋਂ ਕੇ ਬੋਲਣ ਬੋਲੀਐ ਜਿੱਤ ਸੁਣ ਧਰੇ ਪਿਆਰ, ਮੂੰਹ ਤੋਂ ਸਾਨੂੰ ਕੀ ਬੋਲਣਾ ਚਾਹੀਦਾ ਹੈ ਕਿ ਜਿਨ੍ਹਾਂ ਲਫ਼ਜ਼ਾਂ ਨੂੰ ਉਹ ਸੁਣੇ ਅਤੇ ਸਾਨੂੰ ਪਿਆਰ ਕਰੇ, ਔਰ ਉਹ ਲਫ਼ਜ਼ ਕਿਵੇਂ ਬੋਲਣੇ ਨੇ, ਉਹ ਲਫ਼ਜ਼ ਕਿਹੜੇ ਨੇ ਜਿਨ੍ਹਾਂ ਨੂੰ ਰੱਬ ਸੁਣੇ ਅਤੇ ਪਿਆਰ ਕਰੇ। ਅੱਗੇ ਉਹਨਾਂ ਚੀਜ਼ਾਂ ਦਾ ਨਾਮ ਲਿਆ, ਇੱਕ ਤਾਂ ਵੇਲਾ ਦੱਸਿਆ, ਸਮਾਂ ਦੱਸਿਆ ਕਦੋਂ ਬੋਲਣੇ ਨੇ, ਕਿਹੜਾ ਵਕਤ ਹੈ, ਉਹਦਾ ਵਕਤ ਦੱਸਿਆ ਅੰਮ੍ਰਿਤ ਵੇਲਾ। ਬੋਲਣਾ ਕੀ ਹੈ, ਸੱਚ ਨਾਉਂ, ਸੱਚੇ ਨਾਮ ਨੂੰ ਬੋਲਣਾ ਹੈ, ਅਤੇ ਦੋ ਚੀਜ਼ਾਂ ਇਕੱਠੀਆਂ ਕਰਨੀਆਂ ਨੇ, ਹੈਣ ਵਿਰੋਧੀ ਦੋਵੇਂ, ਦੋਵਾਂ ਨੂੰ ਇਕੱਠੇ ਕਰ ਦੇਣਾ। ਉਹ ਦੋ ਚੀਜ਼ਾਂ ਨੇ ਵਡਿਆਈ ਔਰ ਵਿਚਾਰ। ਵਡਿਆਈ ਬੰਦਾ ਉਦੋਂ ਕਰਦਾ ਜਦੋਂ ਵਿਚਾਰ ਖਤਮ ਹੋ ਜਾਂਦੀ ਹੈ, ਵਿਚਾਰ ਵਡਿਆਈ ਉਦੋਂ ਕਰੇਗਾ, ਅਤੇ ਜਦੋਂ ਵਿਚਾਰ ਕਰਦਾ ਉਦੋਂ ਵਡਿਆਈ ਨਹੀਂ ਕਰ ਸਕਦਾ, ਬੜੀ ਮੁਸ਼ਕਲ ਹੋ ਜਾਂਦੀ ਹੈ। ਕਿਉਂਕਿ ਵਿਚਾਰ ਯਾਨੀ ਕਿ ਹਿਸਾਬ ਕਿਤਾਬ, ਚੀਜ਼ਾਂ ਨੂੰ ਤੋਲਣਾ, ਵੇਖਣਾ, ਛਾਂਟਣਾ ਵਿੱਚੋਂ। ਹੁਣ ਇਸ ਮਨ ਨੂੰ ਇਹ ਜੁਗਤ ਦੱਸਣੀ ਹੈ ਅੰਮ੍ਰਿਤ ਵੇਲੇ ਦੇ ਵਿੱਚ ਕਿ ਤੂੰ ਸੱਚੇ ਨਾਮ ਦੀ ਵਡਿਆਈ ਕਰਨੀ ਹੈ ਅਤੇ ਵਿਚਾਰ ਕਰਨੀ ਹੈ। ਇਹ ਕਿਵੇਂ ਜੋੜੀਆਂ ਦੋਵੇਂ ਚੀਜ਼ਾਂ ਇਸ ਵਿਸ਼ੇ ਵਿੱਚ ਆਉਣਗੀਆਂ, ਵਡਿਆਈ ਅਤੇ ਵਿਚਾਰ ਇਕੱਠੀਆਂ ਕਿਵੇਂ। ਫਿਰ ਜਦੋਂ ਇਸ ਤਰ੍ਹਾਂ ਕੋਈ ਵਡਿਆਈ ਵਿਚਾਰ ਕਰਦਾ ਹੈ ਤਾਂ ਫਿਰ ਬਖਸ਼ਿਸ਼ ਰੂਪੀ ਕੱਪੜਾ ਉਹਨੂੰ ਮਿਲਦਾ ਹੈ। ਕਰਮੀ ਆਵੇ ਕੱਪੜਾ, ਬਖਸ਼ਿਸ਼ ਰੂਪੀ ਕੱਪੜਾ। ਕੱਪੜਾ ਯਾਨੀ ਕਿ ਜਿਵੇਂ ਕੋਈ ਆਦਮੀ ਕਿਸੇ ਥਾਂ ਤੋਂ ਕੁਝ ਖਰੀਦਣ ਜਾਂਦਾ ਹੈ ਨਾ, ਅਤੇ ਦੁਕਾਨਦਾਰ ਪੁੱਛਦਾ ਤੁਹਾਡੇ ਕੋਲ ਥੈਲਾ ਹੈ, ਕੱਪੜਾ ਹੈ ਕੋਈ ਜਿਹਦੇ ਵਿੱਚ ਪਾਓਗੇ ਸਮਾਨ, ਤਾਂ ਜੇ ਉਹ ਕਹਿਦਾ ਵੀ ਮੇਰੇ ਕੋਲ ਨਹੀਂ ਪਹਿਲਾਂ, ਤਾਂ ਪਹਿਲਾਂ ਉਹਦਾ ਪ੍ਰਬੰਧ ਕਰਦਾ ਵੀ ਇਹਦੇ ਕਿਹੜੀ ਚੀਜ਼ ਦੇ ਵਿੱਚ ਪਾ ਕੇ ਦੇਣਾ ਇਸ ਨੂੰ। ਉਹ ਪਾਰਟੀ ਨਹੀਂ ਹੋਣੀ ਚਾਹੀਦੀ, ਸੁਰਾਖ ਨਹੀਂ ਹੋਣੇ ਚਾਹੀਦੇ ਉਸ ਕੱਪੜੇ ਵਿੱਚ, ਉਸ ਥੈਲੇ ਵਿੱਚ, ਨਹੀਂ ਤੇ ਰਾਹ ਵਿੱਚ ਡਿੱਗ ਜਾਏਗੀ। ਤਾਂ ਗੁਰੂ ਪਹਿਲਾਂ, ਪਰਮਾਤਮਾ ਸਭ ਤੋਂ ਪਹਿਲਾਂ ਰਹਿਮਤ ਦਾ, ਬਖਸ਼ਿਸ਼ ਦਾ ਕੱਪੜਾ ਸਿੱਖ ਨੂੰ ਦਿੰਦਾ ਹੈ ਵੀ ਇਹਦੇ ਵਿੱਚ ਹੁਣ ਤੈਨੂੰ ਮੈਂ ਪਾ ਕੇ ਦਿਆਂਗਾ ਜਿਹੜੀ ਚੀਜ਼ ਹੈ। ਉਹ ਕਿਹੜੀ ਵਸਤੂ? ਹਜ਼ੂਰ ਕਹਿੰਦੇ ਨਦਰੀ ਮੋਖ ਦੁਆਰ। ਮੋਖ ਦੁਆਰ ਦਾ ਮਤਲਬ ਮੋਕਸ਼, ਮੋਖ ਦਾ ਅਰਥ ਹੈ ਮੁਕਤੀ। ਆ ਮੋਖ ਸ਼ਬਦ ਵਰਤਿਆ ਜਾਂਦਾ ਵੈਸੇ, ਅਖੰਡ ਪਾਠ ਸਾਹਿਬ ਦੀ ਮੋਖ ਕਹਿੰਦੇ ਆਪਾਂ, ਇਹ ਸ਼ਬਦ ਬੜੇ ਚੁਣ ਕੇ ਲਾਏ ਗਏ ਸਨ। ਖੈਰ ਸਮਾਂ ਨਹੀਂ ਇਹਨਾਂ ਸ਼ਬਦਾਂ ਨੂੰ ਜ਼ਿਆਦਾ ਵਿਸਤਾਰ ਵਿੱਚ ਲੈ ਕੇ ਜਾਣ ਦਾ। ਨਾਨਕ ਇਹ ਵੇ ਜਾਣੀਏ ਸਭ ਆਪੇ ਸਚਿਆਰ, ਅਖਰੀ ਅਰਥ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਨੇ ਇਸ ਪੌੜੀ ਦਾ ਇਹ ਹਿੱਸਾ। ਅੱਗੇ ਕੀ ਰੱਖੀਏ ਕਿ ਦਰਬਾਰ ਦਿਸੇ, ਔਰ ਮੂੰਹ ਤੋਂ ਕੀ ਬੋਲੀਏ ਕਿ ਪਿਆਰ ਕਰੇ। ਅੰਮ੍ਰਿਤ ਵੇਲੇ ਵਿੱਚ ਵਡਿਆਈ ਅਤੇ ਵਿਚਾਰ ਦੋਵੇਂ ਚੀਜ਼ਾਂ ਇਕੱਠੀਆਂ ਕਿਵੇਂ ਹੁੰਦੀਆਂ, ਬਖਸ਼ਿਸ਼ ਦਾ ਕੱਪੜਾ ਕੀ ਹੈ, ਔਰ ਮੋਖ ਦਰਵਾਜ਼ਾ ਕੀ। ਇਹ ਕੱਲ੍ਹ ਦੇ ਦੀਵਾਨ ਦੇ ਅੰਦਰ ਯਤਨ ਕਰਾਂਗੇ।